ਗੁਰਮੁਖੋ ਸਾਡੀ ਜ਼ਿੰਦਗੀ ਚ ਨੌ ਤਿਆਰ ਨਹੀਂ ਹੁੰਦੇ, ਨੌ ਬੰਦੇ, ਨੌ ਸੌ, ਨੌ ਹਜ਼ਾਰ ਤੇ ਨੌ ਲੱਖ ਕੋਈ ਥੋੜਾ ਜਿਹਾ ਨਹੀਂ। ਅੰਮ੍ਰਿਤ ਛਕਣਾ ਨੌ ਲੱਖ ਨੇ ਤੇ ਨਾਲੇ ਉਹ ਕੱਚੇ ਪਿੱਲੇ ਨਹੀਂ ਵੀ ਛਕ ਲਿਆ ਤੇ ਝੜ ਗਏ। ਸੰਤ ਬਾਬਾ ਈਸ਼ਰ ਸਿੰਘ ਦਾ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਨਾ, ਆ ਦਿੱਲੀ ਤੁਹਾਨੂੰ ਇੱਕ ਨਹੀਂ ਹਜ਼ਾਰਾਂ ਘਰ ਵਿਖਾ ਦੇਣਾ, ਜਿਹੜੇ ਘਰਾਂ ਦੇ ਵਿੱਚ ਅੱਜ ਤੱਕ ਸ਼ਰਾਬ ਨਹੀਂ ਵੜਦੀ, ਕਹਿਣਗੇ ਜੀ 30 ਸਾਲ ਪਹਿਲਾਂ ਸਾਡੇ ਘਰ ਆਏ ਸੀ, ਸਾਨੂੰ ਕਹਿੰਦੇ ਅੰਮ੍ਰਿਤ ਛਕੋ, ਅਸੀਂ ਸਾਰੇ ਟੱਬਰ ਨੇ ਅੰਮ੍ਰਿਤ ਛਕਿਆ, ਉਸ ਦਿਨ ਤੋਂ ਸਾਡੇ ਘਰ ਸ਼ਰਾਬ ਨਹੀਂ ਵੜੀ।
ਸਤਿ ਸ੍ਰੀ ਅਕਾਲ।
ਮੈਂ ਇਹ ਬੇਨਤੀ ਤਾਂ ਕਰ ਰਿਹਾ ਕਿਉਂਕਿ ਇਹ ਕਈ ਥਾਵਾਂ ਦੇ ਉੱਤੇ ਮੁੱਦਾ ਉੱਠਦਾ ਹੈ, ਇਹ ਜੀ ਕੱਚੀ ਜਾਂ ਪੱਕੀ। ਗੁਰੂ ਪਿਆਰਿਓ, ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਕੱਚੀ ਨਾ ਵੇਖੋ, ਤੁਸੀਂ ਧਾਰਨਾ ਨਾ ਵੇਖੋ, ਉਹ ਤੂੰ ਫਸਲ ਤੋਂ ਕੀ ਲੈਣਾ, ਤੂੰ ਝਾੜ ਵੇਖ। ਕੱਲ ਨੂੰ ਵੇਖਿਓ ਆ 310 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆ ਗਏ ਨੇ ਤੇ
ਸਤਿ ਸ੍ਰੀ ਅਕਾਲ।
ਧਿਆਨ ਦਿਓ, 310 ਅੰਮ੍ਰਿਤ ਛਕਣ ਵਾਸਤੇ ਪ੍ਰਾਣੀਆਂ ਦੇ ਨਾਮ ਆ ਚੁੱਕੇ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਅਜੇ 100 150 ਹੋ ਸਕਦਾ, 200 ਹੀ ਹੋਰ ਹੋ ਜੇ। ਜਿਹੜਾ ਕੱਲ ਨੂੰ 400-500 ਗੁਰੂ ਕੇ ਜਹਾਜ਼ੇ ਚੜੇਗਾ, ਕੀ ਗੁਰੂ ਕੱਚੇ ਨਾਲ ਜੁੜਿਆ? ਗੁਰੂ ਤੇ ਪੱਕਾ ਹੀ ਹੈ। ਆਖੋ ਸਤਨਾਮ
ਵਾਹਿਗੁਰੂ।
ਹਾਂ ਬਈ, ਹੋਰ ਵੀ ਖੁਸ਼ੀ ਦੀ ਗੱਲ, ਮੈਂ 310 ਕਹਿ ਰਿਹਾ, 40 ਹੋਰ ਵੱਧ ਗਏ, 350 ਹੋ ਗਏ। ਧਿਆਨ ਦੇਣਾ ਜਰਾ, ਇਹ ਜਿੰਨੇ ਜੁੜਨਗੇ, ਇਹ ਕੱਚਾ ਗੁਰੂ ਹੈ, ਗੁਰੂ ਪੱਕਾ ਹੈ, ਮੈਂ ਕੀਰਤਨ ਕਰਕੇ ਚੱਲਿਆ ਜਾਵਾਂਗਾ ਤੇ ਜੁੜ ਗਏ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੱਸੋ ਕੀ ਮਾੜੇ ਨੇ? ਮੱਥਾ ਟੇਕਣਗੇ ਗੁਰਦੁਆਰੇ, ਕਹਿਣਗੇ ਗੁਰੂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਮਾੜਾ ਹੈ ਅੰਮ੍ਰਿਤ ਸੰਚਾਰ? ਉਹ ਕੋਈ ਧਾਰਨਾ ਪੜ੍ਹੇ, ਕੋਈ ਕਵਿਤਾ ਪੜ੍ਹੇ, ਕੋਈ ਰਾਗ ਪੜ੍ਹੇ, ਉਹ ਕੋਈ ਰੀਤ ਪੜ੍ਹੇ, ਕੋਈ ਕਥਾ ਕਰੇ, ਕੋਈ ਧਾਰਨਾ ਪੜ੍ਹੇ, ਜੋੜੇ ਗੁਰੂ ਗ੍ਰੰਥ ਸਾਹਿਬ ਮਾ, ਅਸੀਂ ਤੇ ਝਾੜ ਵੇਖਣਾ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਓਏ, ਉਸ ਕਥਾ ਵਾਚਕ ਦੀ ਕਥਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਹੀ ਨਾ ਬਣਾਵੇ? ਉਸ ਰਾਗੀ ਦੇ ਰਾਗ ਪੜ੍ਹੇ ਨੂੰ ਕੀ ਕਰੀਏ? ਵਾਜੇ ਕੇ ਪੈਸਿਆਂ ਦਾ ਢੇਰ ਲੱਗ ਗਿਆ, ਚੱਲਿਆ ਗਿਆ ਘਰ ਲੈ ਕੇ ਜਿਹਨੇ 100 ਨੂੰ ਅੰਮ੍ਰਿਤ ਹੀ ਨਾ ਛਕਾਇਆ। ਤੂੰ ਚੁੱਕੀ ਫਿਰ ਸਿਰ ਤੇ ਪੱਕੀ ਬਾਣੀ, ਪੱਕੀ ਬਾਣੀ, ਇੰਜੀ ਮਰ ਜਾਏਗਾ। ਖੁ ਸਤਨਾ
ਵਾਹਿਗੁਰੂ।
ਪੱਕੀ 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 ਗੁਰਮੁਖੋ, ਪੱਕੀ ਬਾਣੀ ਤੇ ਹੈ ਹੀ ਪੱਕੀ, ਸੋ ਉਸ ਕਥਾ ਵਾਚਕ ਦੀ ਕਥਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਨਾ ਬਣਾਵੇ? ਉਸ ਰਾਗੀ ਦੇ ਰਾਗ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਨਾ ਬਣਾਵੇ? ਉਸ ਢਾਡੀ ਦੀ ਵਾਰ ਦਾ ਕੀ ਫਾਇਦਾ ਜਿਹੜੀ ਕਿਸੇ ਦਾ ਜੀਵਨ ਨਾ ਬਣਾਵੇ? ਉਸ ਸਾਧੂ ਦੀ ਧਾਰਨਾ ਦਾ ਕੀ ਫਾਇਦਾ ਜਿਹੜੀ ਕਿਸੇ ਦਾ
ਜੀਵਨ ਨਾ ਬਣਾਵੇ?
ਜੀਵਨ ਨਾ ਬਣਾਵੇ। ਇੱਥੇ ਮਹਾਰਾਜ ਦੀ ਕਿਰਪਾ ਨਾਲ ਅੱਜ ਅੰਮ੍ਰਿਤ ਸੰਚਾਰ ਹੁਣ ਕੱਲ ਨੂੰ ਹੋਣਾ ਹੈ। ਕੱਲ ਨੂੰ ਫਿਰ ਮੈਨੂੰ ਦੱਸਿਓ ਜੀ, ਕੱਚੇ ਬਾਬੇ ਕੱਚੀਆਂ ਧਾਰਨਾ ਤੇ ਜੁੜਿਆ ਕੋਈ ਵੀ ਨਹੀਂ, ਫਿਰ ਤੇ ਹੋ ਗਏ ਕੱਚਾ, ਪਰ ਗੁਰੂ ਤੇ ਪੱਕਾ ਹੈ। ਔਰ ਗੁਰਮੁਖ ਪਿਆਰਿਓ, ਮੈਂ ਕਾਫੀ ਸਮਾਂ ਪਹਿਲਾਂ ਮੈਂ ਮਨ ਚ ਸੋਚਿਆ ਵੀ ਆਪਾਂ ਛੱਡੋ ਬਈ, ਆਪਾਂ ਧਾਰਨਾ ਘੱਟ ਕਰ ਦਿਓ, ਮੈਂ ਧਾਰਨਾ ਪੜ੍ਹਨੀਆਂ ਬੰਦ ਕਰਤੀਆਂ। ਇੱਕ ਵਾਰੀ ਉਹ ਅੰਮ੍ਰਿਤ ਸੰਚਾਰ ਤੇ ਹੋਇਆ ਜਿੱਥੇ 6000 ਹੁੰਦਾ, 1500 ਹੀ ਰਹਿ ਗਿਆ, 1500। ਫਿਰ ਸਾਰੀ ਸੰਗਤ ਇਕੱਠੀ ਹੋ ਕੇ ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ, ਕਹਿੰਦੇ ਜੀ ਇਸ ਤਰ੍ਹਾਂ ਤੇ ਸੁਸਤੀ ਪੈ ਜਾਂਦੀ, ਧਾਰਨਾ ਹੀ ਪੜ੍ਹਿਆ ਕਰੋ, ਵਧੀਆ ਲੱਗਦਾ। ਉਹ ਗੁਰਮੁਖੋ, ਗੀਤ ਗੁਰੂ ਦੇ ਗਾਵੇ ਭਾਵੇਂ ਜਿਵੇਂ ਮਰਜ਼ੀ ਗਾਵੇ, ਢੰਗ ਵੱਖੋ ਵੱਖਰੇ ਹੋ ਸਕਦੇ ਨੇ, ਤਰੀਕੇ ਵੱਖੋ ਵੱਖਰੇ, ਹਾਂ ਉਹ ਕਹਿ ਸਕਦੇ ਹੋ ਜਿਹੜੀ ਧਾਰਨਾ ਗੁਰੂ ਨਾਲੋਂ ਤੋੜ ਰਹੀ ਹੋਵੇ, ਉਹ ਧਾਰਨਾ ਜਿਹੜੀ ਜਿਹਦੇ ਵਿੱਚ ਝੂਠ ਬੋਲ ਰਿਹਾ ਹੋਵੇ, ਉਹ ਧਾਰਨਾ ਜਿਹਦੇ ਵਿੱਚ ਝੂਠ ਹੈ, ਜਿਹੜੀ ਸੱਚ ਨਹੀਂ, ਉਹਨੂੰ ਤੁਸੀਂ ਕਹਿ ਸਕਦੇ ਹੋ, ਪਰ ਨਹੀਂ, ਜਿਹੜੀ ਧਾਰਨਾ ਗੁਰੂ ਨਾਲ ਜੋੜੇ, ਬਸ ਪੱਕੇ ਸਤਿਗੁਰੂ ਸਾਡੇ ਪੱਕੇ ਨੇ, ਤੂੰ ਸਮਰੱਥ ਵੱਡਾ ਮੇਰੀ ਮਤ
ਥੋਰੀ ਰਾਮ
ਥੋਰੀ ਰਾਮ। ਮਹਾਰਾਜ ਕਿਰਪਾ ਕਰਦੇ ਨੇ ਮੈਨੂੰ ਤੇ ਆਹੀ ਬਸ ਜੋ ਤੁਹਾਡੇ ਸਾਹਮਣੇ ਆ। ਪ੍ਰਬੰਧਕ ਆਵਾਜ਼ ਮਾਰਦੇ ਨੇ, ਕੋਈ ਕਹਿੰਦਾ ਦਿੱਲੀ ਆਓ ਜੀ, ਆ ਅਮਰੀਕਾ ਕੈਨੇਡਾ ਦੇ ਵਿੱਚ, ਟੋਰਾਂਟੋ ਕੈਨੇਡਾ ਵਿੱਚ ਕਿਤੇ ਆਪ ਜੀ ਫੋਨ ਕਰਕੇ ਪੁੱਛ ਲੈਣਾ, ਸੰਗੀ ਹੁੰਦੇ ਨੇ ਕਾਫੀ ਉੱਥੇ ਰੋਜ਼। ਆ ਦੋ ਦੋ ਘੰਟੇ ਲਗਾਤਾਰ ਚੈਨਲਾਂ ਤੇ ਪ੍ਰੋਗਰਾਮ ਕੈਨੇਡਾ ਵਿੱਚ ਚੱਲਦਾ ਹੈ ਤੇ ਦੱਸਣ ਵਾਲੇ ਉੱਥੋਂ ਦੀ ਸੰਗਤ ਦੱਸਦੀ, ਕਹਿੰਦੇ ਬਾਬਾ ਜੀ ਹਜ਼ਾਰਾਂ ਦੀ ਤਾਦਾਦ ਵਿੱਚ ਨੌਜਵਾਨਾਂ ਨੇ ਦਾੜੀਆਂ ਰੱਖੀਆਂ ਨੇ ਤੇ ਅੰਮ੍ਰਿਤ ਛਕਣ ਵਾਸਤੇ ਮਨ ਬਣਾਏ ਨੇ। ਉਹ ਵੇਖ ਰਹੇ ਨੇ ਕਿ ਪੰਜਾਬ ਵਿੱਚ ਇੰਨੀ ਜਾਗਰਤੀ ਆਈ ਹੈ, ਆ ਲਹਿਰ ਚੱਲੀ ਹੈ, ਕੇਸਰੀ ਦਸਤਾਰਾਂ ਕੇਸਰੀ ਚੁੰਨੀਆਂ ਨਜ਼ਰ ਆ ਰਹੀਆਂ ਨੇ। ਉਹ ਕਹਿੰਦੇ ਅਸੀਂ ਤੇ ਭੁੱਲ ਗਏ ਸੀ, ਸਾਡਾ ਵੀ ਜੀ ਕਰਦਾ ਸੀ ਅੰਮ੍ਰਿਤ ਛਕ ਕੇ ਤੇ ਗੁਰੂ ਕੇ ਜਹਾਜ਼ੇ ਚੜ ਜਾਈਏ। ਜਿਹੜੇ ਅੱਜ ਕੈਨੇਡਾ ਅਮਰੀਕਾ ਦੇ ਵਿੱਚ ਵੀ ਅੰਮ੍ਰਿਤ ਛਕਣ ਵਾਸਤੇ ਸੰਗਤਾਂ ਤਿਆਰ ਹੁੰਦੀਆਂ, ਉਹ ਜੁੜ ਤੇ ਮਾਰਾਂ ਨਾਲ ਰਹੇ ਨੇ। ਜੇ ਪੰਥ ਦਾ ਦਰਦ ਤੁਹਾਡੇ ਮਨ ਵਿੱਚ ਹੈ, ਜੇ ਸੱਚਮੁੱਚ ਚੜ੍ਹਦੀ ਕਲਾ ਚਾਹੁੰਦੇ ਹੋ, ਫਿਰ ਤੇ ਸਾਥ ਦੇਣਾ ਚਾਹੀਦਾ ਹੈ। ਪਰ ਗੱਲ ਪਤਾ ਕੀ ਹੈ, ਅਸੀਂ ਚੜ੍ਹਦੀ ਕਲਾ ਵੱਲ ਗਏ ਕਿਉਂ ਨਹੀਂ ਅੱਜ ਤੱਕ? ਸਾਡੇ ਈਸਾਈਆਂ ਦੇ ਵਿੱਚ, ਇੱਥੇ ਮੈਂ ਬੇਨਤੀ ਹੁਣ ਇਤਿਹਾਸ ਤੇ ਚੱਲ ਰਿਹਾ ਹੈ, ਪਰ ਮੈਂ ਨਾਲ ਆ ਬੇਨਤੀਆਂ ਜ਼ਰੂਰੀ ਨੇ ਕਰਨੀਆਂ। ਇਤਿਹਾਸ ਪੜ੍ਹੋ, ਈਸਾ ਜੀ ਨੇ ਕੁਰਬਾਨੀ, ਉਹਨਾਂ ਨੇ ਸ਼ਹਾਦਤ ਉਹਨਾਂ ਦੀ ਹੋਈ, ਸ਼ਹੀਦੀ ਹੋਈ, ਕੁਰਬਾਨੀ ਕੀਤੀ ਇੱਕ ਨੇ। ਅੱਜ ਸਾਧ ਸੰਗਤ ਈਸਾਈਆਂ ਦਾ ਧਰਮ, ਉਹਨਾਂ ਦੀ ਗਿਣਤੀ ਅਰਬਾਂ ਤੱਕ ਪਹੁੰਚ ਚੁੱਕੀ ਹੈ, ਅਰਬਾਂ ਤੱਕ। ਕੁਰਬਾਨੀ ਇੱਕ ਦੀ, ਸਾਡੇ ਵਿੱਚ ਸ਼ਹੀਦੀਆਂ ਨਹੀਂ ਗਿਣੀਆਂ ਜਾ ਸਕਦੀਆਂ ਕਿੰਨੀਆਂ ਕੁ ਹੋਈਆਂ ਨੇ। ਸਾਡੀ ਸਿੱਖਾਂ ਦੀ ਗਿਣਤੀ ਅਜੇ 2.5 ਕਰੋੜ ਦੀ ਹੈ। ਇਹਦਾ ਕਾਰਨ ਹੀ ਇਹ ਹੈ ਵੀ ਜੇ ਕੋਈ ਪ੍ਰਚਾਰ ਕਰਨ ਲੱਗ ਜੇ, ਨਾਲ ਦੇ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ। ਆਖੋ ਸਤਨਾਮ,
ਵਾਹਿਗੁਰੂ।
ਨਾਲ ਦੇ ਹੀ ਲੱਤਾਂ ਖਿੱਚਣ ਲੱਗ ਪੈਂਦੇ ਨੇ, ਨਾਲ ਦੇ ਹੀ ਕਹਿਣਗੇ ਇਹ ਇਹ ਕਿਵੇਂ ਜੀ, ਕਿਵੇਂ ਨਾ ਕਿਵੇਂ ਯਤਨ ਕਰਦੇ ਨੇ। ਪ੍ਰਚਾਰ ਹੋ ਰਿਹਾ, ਆ ਪ੍ਰਬੰਧਕਾਂ ਨੇ ਇੱਥੇ ਉਦਮ ਕੀਤਾ ਨਾ ਵੀ ਚਲੋ ਇਹਨਾਂ ਨੇ ਇੱਕ ਨਿਰਵੈਰ ਖਾਲਸਾ ਦਲ ਬਣਾ ਲਿਆ, ਅਸੀਂ ਦੀਵਾਨ ਲਵਾਈਏ, ਅੰਮ੍ਰਿਤ ਛਕਾਈਏ। ਇਹਨਾਂ ਨੇ ਵਿਚਾਰਿਆਂ ਨੇ ਦਿਨ ਰਾਤ ਤਿੱਕ ਕਰੀ ਪਈ ਹੈ, ਵਿੱਚ ਬੜੀਆਂ ਕਮੇਟੀਆਂ ਸੁਸਾਇਟੀਆਂ ਹੋਣਗੀਆਂ। ਜਿਹੜੇ ਕਹਿਣਗੇ ਨਵੀਂ ਜੰਮ ਪਏ, ਇਹੋ ਨਵੀਂ ਸੰਸਥਾ ਕਾਇਮ ਹੋ ਗਈ, ਕਿਵੇਂ ਨਾ ਕਿਵੇਂ ਖਤਮ ਕਰੋ। ਆਖੋ ਸਤਨਾ, ਓਏ ਸਾਡੀ ਫੁੱਟ ਨੇ ਮਾਰਿਆ ਸਾਨੂੰ, ਫੁੱਟ ਨੇ, ਨਹੀਂ ਤੇ ਅੱਜ ਅੱਜ ਸਾਧ ਸੰਗਤ ਜੀ ਸਿੱਖ ਕੌਮ। ਪਰ ਮੈਂ ਵੈਸੇ ਮੰਨਦਾ ਨਹੀਂ ਕਿ ਢਹਿੰਦੀ ਕਲਾ ਚੜ੍ਹਦੀ ਕਲਾ ਤੇ ਅੱਜ ਵੀ ਹੈ, ਸਾਡੀ ਚੜ੍ਹਦੀ ਕਲਾ ਅੱਜ ਵੀ ਹੈ। ਸਰਕਾਰਾਂ ਬੜੀਆਂ ਬੜੀਆਂ ਤਕੜੀਆਂ ਨੇ, ਕਹੋ ਖਾਂ ਕੈਨੇਡਾ 'ਚ ਆਪਣਾ ਤਿਰੰਗਾ ਚਲਾ ਕੇ ਵਿਖਾਓ, ਕਹੋ ਖਾਂ ਇਹਨਾਂ ਨੂੰ ਪਾਕਿਸਤਾਨ 'ਚ ਝੰਡਾ ਝੁਲ ਸਕਦਾ ਤਿਰੰਗਾ, ਅਮਰੀਕਾ 'ਚ ਝੰਡਾ ਝੁਲ ਸਕਦਾ? ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਜਿਹੜਾ ਹੈ ਏਡਾ ਕੋਈ ਦਿੱਲੀ 'ਚ ਨਹੀਂ ਲੱਗਿਆ ਹੋਣਾ, ਏਡਾ ਕੋਈ ਪੰਜਾਬ 'ਚ ਨਹੀਂ ਲੱਗਿਆ ਹੋਣਾ, 170 ਫੁੱਟ ਦਾ ਨਿਸ਼ਾਨ ਸਾਹਿਬ ਕੈਨੇਡਾ 'ਚ ਝੁਲਦਾ। ਆਖੋ ਸਤਨਾਮ,
ਸਤਿ ਸ੍ਰੀ ਅਕਾਲ।
170 ਫੁੱਟ ਦਾ ਅਸੀਂ ਨਹੀਂ ਲਾਇਆ ਅਜੇ ਤੱਕ, ਆਪਣੇ ਦਿੱਲੀ 'ਚ ਨਹੀਂ ਕੋਈ ਲੱਗਾ 170 ਫੁੱਟ, ਅਕਾਲ ਤਖ਼ਤ ਸਾਹਿਬ ਵਾਲਾ 170 ਫੁੱਟ ਦੇ ਨਹੀਂ ਨਿਸ਼ਾਨ ਸਾਹਿਬ, ਕੈਨੇਡਾ ਦੇ ਵਿੱਚ 170 ਫੁੱਟ ਦਾ ਨਿਸ਼ਾਨ ਸਾਹਿਬ ਝੁਲਦਾ ਹੈ। ਉਹਦੇ ਨਾਲ ਖਿੱਚ ਵੀ ਕੋਈ ਨਹੀਂ ਪਾਈ, ਹਵਾ ਆਉਂਦੀ ਹੈ ਤੇ ਝੂਲਦਾ, ਐ ਝੂਲਦਾ ਉਹ, ਬਟਨ ਨੱਪੋ ਤੇ ਥੱਲੇ ਚੋਲਾ ਚਾੜ ਦਿਓ, ਦੂਜਾ ਨੱਪੋ ਫੇਰ ਉੱਪਰ, ਉਹ ਬਣਾਇਆ ਹੀ ਹੈ ਇਹੋ ਜਿਹੇ ਢੰਗ ਨਾਲ। ਤੇ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਦਾ ਨਿਸ਼ਾਨ, ਭਾਵੇਂ ਕਿ ਹਿੰਦੁਸਤਾਨ ਪਾਕਿਸਤਾਨ ਨੂੰ ਕਹੀਏ ਵੀ ਚੜ੍ਹਾ ਕੇ ਵਿਖਾਓ ਝੰਡਾ, ਉੱਥੇ ਇਹ ਖਾਲਸੇ ਦਾ ਰਾਜ ਹੈ, ਜਿੱਥੇ ਕਿਸੇ ਦੀ ਹਿੰਮਤ ਨਹੀਂ ਉੱਥੇ 170 ਫੁੱਟ ਦਾ ਨਿਸ਼ਾਨ ਸਾਹਿਬ ਚਾੜ੍ਹਦਾ ਖਾਲਸੇ ਨੇ। ਇਹ ਰਾਜ ਹੀ ਹੈ ਖਾਲਸੇ, ਰਾਜ ਕਰੇਗਾ ਖਾਲਸਾ, ਕਰੇਗਾ ਨਹੀਂ ਰਾਜ ਹੈ ਖਾਲਸੇ ਦਾ। ਆਖੋ
ਸਤਨਾਮ।
ਹੁਣ ਤੁਸੀਂ ਸਵਾਲ ਕਰੋਗੇ ਵੀ ਰਾਜ ਤੇ ਖਾਲਸੇ ਦਾ, ਰਾਜ ਖਾਲਸੇ ਦਾ, ਅਸੀਂ ਸੀੜੀਆਂ 'ਚ ਸੁਣਦੇ ਹਾਂ ਤੁਸੀਂ ਨਾਅਰੇ ਲਾਉਂਦੇ ਹੋ ਰਾਜ ਕਰੇਗਾ ਖਾਲਸਾ, ਫਿਰ ਨਾਅਰੇ ਕਿਉਂ ਲਾਉਂਦੇ ਹੋ? ਰਾਜ ਤੇ ਹੈ ਹੀ ਹੈ ਖਾਲਸੇ ਦਾ, ਬਾਹਰ ਤੇ ਰਾਜ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਖੁਦ ਕਾਇਮ ਕਰਕੇ ਗਏ ਨੇ। ਗੁਰੂ ਗੋਬਿੰਦ ਸਿੰਘ ਖਾਲਸੇ ਦਾ ਰਾਜ ਖੁਦ ਕਾਇਮ ਕਰਕੇ ਗਏ ਨੇ। ਇਹ ਸਾਡੀ ਨਾ ਸਮਝੀ ਹੈ, ਇਹ ਸਾਡੀ ਮੂਰਖਤਾਈ ਹੈ। ਜੇ ਅਸੀਂ ਕਹੀਏ ਵੀ ਸਾਡਾ ਜੇ ਰਾਜ ਨਹੀਂ, ਇਹ ਸਾਡੀ ਨਾ ਸਮਝੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਫੌਜ ਅਕਾਲ ਪੁਰਖ ਦੀ, ਅਜੇ ਰਾਜ ਹੈ ਹੀ ਨਹੀਂ। ਇਹ ਤੇ ਅਕਾਲ ਦਾ ਰਾਜ ਮਾਰਨ ਨੇ ਅਕਾਲ ਦਾ ਤਖਤ ਸਾਜਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜ ਸਾਡਾ ਖੁਦ ਕਾਇਮ ਕਰਕੇ ਗਏ ਨੇ, ਪਰ ਸਾਨੂੰ ਅਜੇ ਨਜ਼ਰ ਨਹੀਂ ਆਉਂਦਾ। ਪਰ ਹੁਣ ਤੁਸੀਂ ਕਹੋਗੇ ਰਾਜ ਕਰੇਗਾ ਖਾਲਸਾ ਕਿਉਂ ਕਹਿੰਦੇ ਹੋ? ਬਾਹਰ ਤੇ ਰਾਜ ਖਾਲਸੇ ਦਾ, ਥਾਂ ਥਾਂ ਤੇ ਕੇਸਰੀ ਨਿਸ਼ਾਨ ਹਰ ਕੰਟਰੀ ਵਿੱਚ ਝੁੱਲ ਰਹੇ ਨੇ, ਬਾਹਰਲੇ ਦੇਸ਼ਾਂ ਵਿੱਚ ਗੁਰੂ ਕੇ ਨਿਸ਼ਾਨ ਝੁੱਲ ਰਹੇ ਨੇ, ਪਾਕਿਸਤਾਨ ਵਿੱਚ ਕੇਸਰੀ ਨਿਸ਼ਾਨ ਝੁੱਲ ਰਹੇ ਨੇ, ਬਾਹਰ ਰਾਜ ਖਾਲਸੇ ਦਾ, ਪਰ ਸਾਡੇ ਮਨਾਂ ਤੇ ਰਾਜ ਹੋਰ ਹੀ ਪਖੰਡੀ ਗੁਰੂ ਕਰਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਮਨਾਂ ਤੇ ਰਾਜ ਖਾਲਸੇ ਦਾ ਨਹੀਂ ਅਜੇ ਹੋਇਆ, ਮਨਾਂ ਤੇ ਰਾਜ ਨਹੀਂ ਅਜੇ ਹੋਇਆ। ਜੇ ਮਨਾਂ ਤੇ ਰਾਜ ਹੋ ਗਿਆ ਉਦਣ ਹੀ ਨਾਈ ਦੀ ਦੁਕਾਨ ਭੁੱਲ ਜਾਣੀ ਹੈ, ਉਦਣ ਹੀ ਨਾਈ ਦੀ ਦੁਕਾਨ ਭੁੱਲ ਜਾਣੀ ਹੈ, ਉਦਣ ਹੀ ਠੇਕੇ ਤੇ ਜਾਣਾ ਭੁੱਲ ਜਾਣਾ ਹੈ। ਜਿੱਦਣ ਮਨ ਉੱਤੇ ਖਾਲਸੇ ਨੇ ਰਾਜ ਕਰ ਲਿਆ, ਬਾਹਰ ਤੇ ਰਾਜ ਖਾਲਸੇ ਦਾ, ਇਸ ਕਰਕੇ ਬਾਹਾਂ ਖੜੀਆਂ ਕਰਾਉਂਦੇ ਹਾਂ ਤੇ ਕਹਿੰਦੇ ਹਾਂ ਰਾਜ ਕਰੇਗਾ
ਖਾਲਸਾ,
ਖਾਲਸਾ। ਇਸ ਕਰਕੇ ਕਹੀਦਾ ਮਹਾਰਾਜ ਕਿਰਪਾ ਕਰਨ, ਅੱਜ ਬਾਹਰ ਦੇ ਰਾਜ ਖਾਲਸੇ ਦਾ ਹੈ, ਸਾਡੇ ਅੰਦਰ ਵੀ ਖਾਲਸਾ ਰਾਜ ਕਰੇ। ਤੇ ਕਰੇਗਾ ਕਿਵੇਂ? ਜੇ ਆਪਾਂ ਇਵੇਂ ਜਿਵੇਂ ਲੜਦੇ ਰਹੇ, ਇਵੇਂ ਜਿਵੇਂ ਝਗੜਦੇ ਰਹੇ, ਮੈਂ ਹਰ ਇੱਕ ਸਟੇਜ ਤੋਂ ਜਿੱਥੇ ਵੀ ਕਿਤੇ ਦੀਵਾਨ ਲੱਗਦੇ ਨੇ, ਦਾਸ ਨੇ ਕਦੇ ਕਿਸੇ ਦੀ ਵਿਰੋਧਤਾ ਨਹੀਂ ਕੀਤੀ। ਮੈਂ ਸਦਾ ਬੇਨਤੀ ਕਰਦਾ ਹੁੰਦਾ, ਗੁਰਮੁਖੋ ਭਾਵੇਂ ਕੋਈ ਸ਼੍ਰੋਮਣੀ ਕਮੇਟੀ ਹੈ, ਭਾਵੇਂ ਹੁਣ ਦਿੱਲੀ ਦੀ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਮਿਸ਼ਨਰੀ ਕਾਲਜ ਹੈ, ਭਾਵੇਂ ਰਾੜਾ ਸਾਹਿਬ ਹੈ, ਭਾਵੇਂ ਨਾਨਕਸਰ ਹੈ, ਭਾਵੇਂ ਦਮਦਮੀ ਟਕਸਾਲ ਹੈ, ਭਾਵੇਂ ਸਾਧ ਸੰਗਤ ਜੀ ਸੰਸਥਾ ਕਿਹੜੀ ਵੀ ਹੋਵੇ, ਸਾਰੇ ਇੱਕ ਹੋਈਏ। ਸਾਨੂੰ ਸੰਗਤਾਂ ਪੈਸਾ ਦਿੰਦੀਆਂ ਨੇ ਪ੍ਰਚਾਰ ਕਰਨ ਵਾਸਤੇ, ਸ਼੍ਰੋਮਣੀ ਕਮੇਟੀ ਨੂੰ ਗ੍ਰਿਸ਼ਤੀ ਪੈਸਾ ਦਿੰਦੇ ਨੇ ਪ੍ਰਚਾਰ ਕਰਨ ਵਾਸਤੇ, ਬਾਬਿਆਂ ਨੂੰ ਸੰਗਤਾਂ ਪੈਸਾ ਦਿੰਦੀਆਂ ਨੇ ਪ੍ਰਚਾਰ ਕਰਨ ਵਾਸਤੇ, ਮਿਸ਼ਨਰੀ ਸੰਸਥਾ ਨੂੰ ਜੇ ਅੱਜ ਕੋਈ ਚਲਾ ਰਿਹਾ ਉਹ ਵੀ ਸੰਗਤਾਂ ਦੁਆਰਾ ਚੱਲ ਰਹੀ ਹੈ, ਉਹ ਵੀ ਕਾਹਦੇ ਵਾਸਤੇ ਹੈ? ਪ੍ਰਚਾਰ ਕਰਨ ਵਾਸਤੇ। ਸਾਡਾ ਫਰਜ਼ ਹੈ ਅਸੀਂ ਰਲ ਕੇ ਇੱਕ ਹੋ ਕੇ ਇੱਕ ਵਿਚਾਰਧਾਰਾ ਲੈ ਕੇ ਪ੍ਰਚਾਰ ਕਰੀਏ। ਅਸੀਂ ਤੇ ਅਜੇ ਤੱਕ ਇੱਕ ਮਰਿਆਦਾ ਵੀ ਸੰਗਤਾਂ ਨੂੰ ਦੇ ਨਹੀਂ ਸਕੇ, ਇੱਕ ਮਰਿਆਦਾ ਹੀ ਲਾਗੂ ਨਹੀਂ ਕਰ ਸਕੇ। ਇੱਕ ਹੋਣ ਦੀ ਲੋੜ ਹੈ, ਫੁੱਟ ਕੱਢ ਦਿਓ। ਜਿੰਨਾ ਚਿਰ ਇੱਕ ਨਹੀਂ ਹੁੰਦੇ ਉਹਨਾਂ ਚਿਰ ਚੜ੍ਹਦੀ ਕਲਾ ਨਹੀਂ ਹੋਏਗੀ। ਆਹ ਸਟੇਜ ਹੈ, ਇਹਦੇ ਉੱਤੇ ਸਾਰੇ ਬੈਠਣ, ਭਾਵੇਂ ਸ਼੍ਰੋਮਣੀ ਕਮੇਟੀ ਹੈ, ਭਾਵੇਂ ਕੋਈ ਮਿਸ਼ਨਰੀ ਹੈ, ਭਾਵੇਂ ਕੋਈ ਖਾਲਸਾ ਪੰਚਾਇਤ ਹੈ, ਭਾਵੇਂ ਕੋਈ ਸਾਧੂ ਹੈ, ਅੱਜ ਇੱਕ ਹੋ ਕੇ ਚੱਲਾਂਗੇ ਤੇ ਚੜ੍ਹਦੀ ਕਲਾ ਸਾਡੀ ਤਾਂ ਹੋਣੀ ਹੈ, ਫਿਰ ਗੱਲ ਬਣੇਗੀ, ਫਿਰ ਸੰਗਤਾਂ ਨੂੰ ਇੱਕ ਸਹੀ ਰਾਹ ਮਿਲੇਗਾ। ਵਿਚਾਰਾ ਗ੍ਰਿਸ਼ਤੀ ਕਿੱਥੇ ਜਾਏ, ਪਰਿਵਾਰ ਬੱਚੇ ਪਾਲਣ ਵਾਲਾ ਜਿਹੜਾ 2.5 ਘੰਟੇ ਜਿਹਨੇ ਨਾਮ ਜਪਣਾ ਹੈ ਉਹ ਕਿਹਦੇ ਮਗਰ ਲੱਗੇ, ਕਿਹੜੇ ਪਾਸੇ ਜਾਏ? ਇਸ ਕਰਕੇ ਇੱਕ ਹੋਵਾਂਗੇ ਤੇ ਸੰਗਤਾਂ ਨੂੰ ਸਹੀ ਸੇਧ ਮਿਲੇਗੀ ਤੇ ਜੁੜਨਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ਵੀ ਕਦੇ ਕਿਸੇ ਸੰਸਥਾ ਨਾਲ ਨਾ ਜੁੜੋ, ਕਦੇ ਕਿਸੇ ਇੱਕ ਦੇ ਨਾ ਬਣੋ, ਜੁੜੋ ਗੁਰੂ ਗ੍ਰੰਥ ਸਾਹਿਬ ਨਾਲ, ਸਤਿਕਾਰ ਕਰੋ ਸਭ ਦਾ। ਉਹ ਸੰਸਥਾ ਸਤਿਕਾਰ ਕਰਨ ਯੋਗ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ, ਉਹ ਰਾਗੀ ਉਹ ਢਾਡੀ ਉਹ ਪ੍ਰਚਾਰਕ ਸਤਿਕਾਰ ਕਰਨ ਯੋਗ ਹੈ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜੇ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਨ ਦੀਜੈ, ਬਿਨ ਸਿਰ ਸੇਵ ਕਰੀਜੈ। ਸੋ ਸਾਧ ਸੰਗਤ ਜੀ ਆਓ ਪੜਿਆ ਕਰੋ, ਫਿਰ ਸਾਰੇ ਗੱਜ ਵੱਜ ਕੇ, ਢੰਗ ਨੇ ਵੱਖੋ ਵੱਖਰੇ, ਤਰੀਕੇ ਨੇ ਵੱਖੋ ਵੱਖਰੇ, ਸਾਧ ਸੰਗਤ ਜੁੜਨਾ ਤੇ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਮਰਨ ਵਾਲੀ ਕੀ ਧਾਰਨਾ ਪੜ ਰਹੇ ਸੀ।
ਉਹ ਜਿਦਾ ਹੋਵੇ ਨਾ ਜਗਤ ਵਿੱਚ ਕੋਈ ਕੀ
ਉਹਦੇ ਸਤਿਗੁਰੂ ਬਣਦੇ ਨੇ। ਸਾਧ ਸੰਗਤ ਅਸੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ ਹੈ। ਪੈਂਦੇ ਖਾਂ ਨੇ ਆ ਕੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਮਾਤਾ ਪਿਤਾ ਨਹੀਂ, ਮੇਰਾ ਦੁਨੀਆਂ ਵਿੱਚ ਕੋਈ ਵੀ ਨਹੀਂ, ਛੇਵੇਂ ਪਾਤਸ਼ਾਹ ਜੀ ਕਿਰਪਾ ਕਰੋ ਤੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਦਿਓ। ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਮੈਂ ਤੁਹਾਡੇ ਚਰਨਾਂ 'ਚ ਆਇਆ, ਕਿਰਪਾ ਕਰੋ, ਬਖਸ਼ਿਸ਼ ਕਰੋ। ਤੈਨੂੰ ਕਹਿੰਦੇ ਗਰੀਬ ਨਿਵਾਜ, ਨਿਵਾਜ ਗਰੀਬਾਂ, ਗਰੀਬ ਨਿਵਾਜ, ਨਿਵਾਜ ਸੰਗਤ ਦੇ ਚਰਨਾਂ ਵਿੱਚ ਕਿ ਥੋੜੇ ਚਿਰ ਬਾਅਦ ਫਿਰ ਬੇਨਤੀ ਕਰਨੀ ਪੈਂਦੀ, ਪਤਾ ਨਹੀਂ ਭੁੱਲ ਜਾਂਦੇ ਨੇ ਸਾਰੇ। ਥੋੜਾ ਜਿਹਾ ਸਮਾਂ ਬੈਠਣ ਦੀ ਕਿਰਪਾਲਤਾ ਕਰੋ। ਭੈਣਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਔਰ ਵੀਰ ਭਰਾਵਾਂ ਦੇ ਚਰਨਾਂ 'ਚ ਬੇਨਤੀ। ਮੈਂ ਜਲਦੀ ਸਮਾਪਤੀ ਕਰ ਦੇਣੀ, ਬਹੁਤਾ ਸਮਾਂ ਨਹੀਂ ਲਾਉਣਾ, ਪਰ ਆਪ ਹਿੱਲ ਜੁੱਲ ਨਹੀਂ, ਜ਼ਰਾ ਇਕਾਗਰਤਾ ਬਣਾ ਕੇ ਰੱਖੋ। ਬੇਨਤੀ ਪ੍ਰਵਾਨ ਕਰੋ ਕਿ ਕਿਸੇ ਨੇ ਉੱਠਣਾ ਨਹੀਂ, ਜਿੱਥੇ ਜਿੱਥੇ ਜਗ੍ਹਾ ਹੈ ਪਿਆਰ ਨਾਲ ਬੈਠੋ। ਜਿਨ੍ਹਾਂ ਨੇ ਮੱਥਾ ਟੇਕਣਾ ਬਾਅਦ ਚ ਨਮਸਕਾਰ ਕਰ ਲਿਓ। ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਧਿਆਨ ਦਿਓ ਜਰਾ, ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਚਰਨਾਂ ਨਾਲ ਜੋੜਿਆ। ਮਹਾਰਾਜ ਨੇ ਵੇਖਿਆ ਉਹਦੇ ਚਿਹਰੇ ਵੱਲ, ਉਹਦਾ ਮਾਸੂਮ ਚਿਹਰਾ ਤੱਕ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਨ ਨੂੰ ਤਰਸ ਆਇਆ। ਮਹਾਰਾਜ ਕਹਿੰਦੇ ਵੀ ਗੱਲ ਸੁਣੋ, ਸਿੰਘਾਂ ਨੂੰ ਸੱਦਿਆ, ਸੇਵਾਦਾਰਾਂ ਨੂੰ, ਇਹਨੂੰ ਦੁੱਧ ਛਕਾਉਣਾ ਹੈ, ਇਹਨੂੰ ਮੱਖਣ ਛਕਾਉਣਾ ਹੈ, ਘਿਓ ਮੰਗੇ ਘਿਓ ਦੇਣਾ ਹੈ, ਕਿਉਂਕਿ ਇਹ ਜਿਹੜਾ ਪੈਂਦੇ ਖਾਂ ਹੈ ਨਾ, ਇਹ ਬਹੁਤ ਤਕੜਾ ਸੂਰਮਾ ਹੋਏਗਾ। ਇਹ ਮਹਾਰਾਜ ਨੇ ਬਚਨ ਕੀਤਾ, ਦੋ ਦੋ ਪਹਿਲਵਾਨਾਂ ਨਾਲ ਕੱਲਾ ਭੁਲਿਆ ਕਰੇਗਾ। ਮਹਾਰਾਜ ਨੇ ਬਚਨ ਕੀਤਾ, ਵਰ ਦਿੱਤਾ, ਇਹ ਬਹੁਤ ਤਕੜਾ ਸੂਰਮਾ ਹੋਏਗਾ। ਕਹਿੰਦੇ ਜੀ ਸੱਤ ਬਚਨ, ਪੈਂਦੇ ਖਾਂ ਦੀ ਪਰਵਰਿਸ਼ ਹੋਣੀ ਸ਼ੁਰੂ ਹੋ ਗਈ। ਬੜਾ ਹੀ ਪਿਆਰ ਕਰਦੇ ਮਹਾਰਾਜ ਪੈਂਦੇ ਖਾਂ, ਬਹੁਤ ਜ਼ਿਆਦਾ। ਸਤਿਗੁਰਾਂ ਨੇ ਆਪਣੇ ਪੁੱਤਰਾਂ ਨੂੰ ਕਦੇ ਆਪਣੇ ਹੱਥੀਂ ਨਹੀਂ ਸੀ ਸਿਖਾਇਆ ਕੁਛ, ਪਰ ਪੈਂਦੇ ਖਾਂ ਨੂੰ ਸਤਿਗੁਰਾਂ ਨੇ ਧੱਕੇ ਦੇ ਨਾਲ ਦੁੱਧ ਵਿੱਚ ਘਿਓ ਪਾ ਕੇ ਤੇ ਮਹਾਰਾਜ, ਉਹਨੇ ਕਹਿਣਾ ਮਹਾਰਾਜ ਮੇਰੇ ਤੋਂ ਹੋਰ ਨਹੀਂ ਛਕਿਆ ਜਾਂਦਾ। ਸਤਿਗੁਰਾਂ ਨੇ ਕਹਿਣਾ ਨਹੀਂ ਛਕ, ਆਪਣੇ ਪੁੱਤਰਾਂ ਵਾਂਗੂ ਮਹਾਰਾਜ ਪੁੱਤਰਾਂ ਤੋਂ ਵੀ ਵੱਧ ਕੇ ਪੈਂਦੇ ਖਾਂ ਨਾਲ ਪਿਆਰ ਕਰਦੇ ਸੀ। ਇਹ ਨਹੀਂ ਵੇਖਿਆ ਮੁਸਲਮਾਨ ਨੇ ਇੱਥੇ ਗੁਰੂ ਘਰ ਵਿੱਚ ਵਿਤਕਰਾ ਕੋਈ ਨਹੀਂ, ਭਾਵੇਂ ਹਿੰਦੂ, ਭਾਵੇਂ ਮੁਸਲਿਮ, ਭਾਵੇਂ ਸਿੱਖ, ਭਾਵੇਂ ਈਸਾਈ, ਇੱਥੇ ਗੁਰੂ ਘਰ ਵਿੱਚ ਸਭ ਦਾ ਹੀ ਸਤਿਕਾਰ ਕੀਤਾ ਗਿਆ। ਕਿਸੇ ਨੂੰ ਦੁਰਕਾਰਿਆ ਨਹੀਂ ਗਿਆ, ਕਿਸੇ ਨੂੰ ਫਟਕਾਰਿਆ ਨਹੀਂ ਗਿਆ। ਸਾਧ ਸੰਗਤ ਜੀ, ਜੇ ਕੋਈ ਚੜ੍ਹ ਕੇ ਆ ਗਿਆ ਤੇ ਉਹਨੂੰ ਸਤਿਕਾਰਿਆ ਨਹੀਂ ਗਿਆ। ਮਹਾਰਾਜ ਨੇ ਸਾਧ ਸੰਗਤ ਕਿਸੇ ਨੂੰ, ਮਹਾਰਾਜ ਨੇ ਕਿਸੇ ਤੇ ਪਹਿਲਾਂ ਵਾਰ ਨਹੀਂ ਕੀਤਾ। ਜਿਹੜਾ ਕੋਈ ਚੜ੍ਹ ਕੇ ਆ ਗਿਆ ਉਹਨੂੰ ਫਿਰ ਮਹਾਰਾਜ ਨੇ ਜਾਣ ਵੀ ਨਹੀਂ ਦਿੱਤੀ। ਉਹਨੂੰ ਜਿਹੜਾ ਚੜ੍ਹ ਕੇ ਆ ਗਿਆ, ਚੜ੍ਹਾਈ ਕਰਕੇ ਆ ਗਿਆ, ਉਹਨੂੰ ਮਹਾਰਾਜ ਨੇ ਜਾਣ ਵੀ ਨਹੀਂ ਦਿੱਤਾ। ਸੋ ਸਾਧ ਸੰਗਤ ਧਿਆਨ ਦੇਣਾ ਪੈਂਦੇ ਖਾਂ ਨੂੰ ਮਹਾਰਾਜ ਨੇ ਖੁਦ ਆਪ ਆਪਣੇ ਹੱਥੀਂ ਦੁੱਧ ਛਕਾਉਣਾ ਉਹਦੀ ਪਰਵਰਿਸ਼ ਕਰਨੀ ਪਾਲਣ ਪੋਸ਼ਣ ਕਰਨਾ ਸਰੀਰ ਬਹੁਤ ਤਕੜਾ ਹੋ ਗਿਆ ਪੈਂਦੇ ਖਾਂ ਦਾ ਜਦੋਂ ਜਵਾਨ ਹੋਇਆ ਪੈਂਦੇ ਖਾਂ ਪੂਰਾ ਤਕੜਾ ਹੋ ਗਿਆ ਦੋ ਦੋ ਪਹਿਲਵਾਨਾਂ ਨਾਲ ਕੱਲਾ ਘੁਲਦਾ ਹੈ ਦੋ ਦੋ ਤਿੰਨ ਤਿੰਨ ਨੂੰ ਕੱਲਾ ਨਹੀਂ ਆਉਣ ਦਿੰਦਾ ਐਡਾ ਸਰੀਰ ਤਕੜਾ ਹੈ ਪੈਂਦੇ ਖਾਂ ਦਾ ਛੇਵੇਂ ਪਾਤਸ਼ਾਹ ਨੇ ਕਈ ਵਾਰੀ ਪੈਂਦੇ ਖਾਂ ਨੂੰ ਕਹਿਣਾ ਪੈਂਦੇ ਖਾਂ ਆ ਜਾ ਆਪਾਂ ਵੀ ਦੋ ਹੱਥ ਕਰੀਏ ਮਹਾਰਾਜ ਨੇ ਜਿਵੇਂ ਗਤਕਾ ਖੇਡਦੇ ਨਾ ਸਿੰਘ ਹੱਥ ਵਿੱਚ ਇੱਕ ਤਲਵਾਰ ਮਹਾਰਾਜ ਦੇ ਹੱਥ ਇੱਕ ਤਲਵਾਰ ਪੈਂਦੇ ਖਾਂ ਦੇ ਹੱਥ ਵਿੱਚ ਜਦੋਂ ਆਪਸ ਵਿੱਚ ਜਦੋਂ ਮਹਾਰਾਜ ਨੇ ਸਾਧ ਸੰਗਤ ਜੀ ਪੈਂਦੇ ਖਾਂ ਨਾਲ ਦੋ ਹੱਥ ਕਰਨੇ ਤੇ ਜਾਣ ਬੁੱਝ ਕੇ ਮਰ ਨੇ ਆਪਣੀ ਤਲਵਾਰ ਥੱਲੇ ਸਿੱਟ ਦੇਣੀ ਪੈਂਦੇ ਖਾਂ ਨੂੰ ਹੋਣਾ ਮੇਰੇ ਵਰਗਾ ਤਕੜਾ ਸੂਰਮਾ ਨਹੀਂ ਮੈਂ ਤੇ ਛੇਵੇਂ ਪਾਤਸ਼ਾਹ ਨੂੰ ਵੀ ਹਰਾ ਸਕਦਾ ਮਨ ਵਿੱਚ ਇਹ ਫੁਰਨਾ ਆ ਗਿਆ ਮਨ ਵਿੱਚ ਮਾਣ ਆਉਣ ਲੱਗ ਪਿਆ ਸਤਿਗੁਰਾਂ ਨੇ ਪੈਂਦੇ ਖਾਂ ਦੀ ਸ਼ਾਦੀ ਆਪਣੇ ਹੱਥੀਂ ਕੀਤੀ ਇੱਕ ਛੋਟੇ ਮੀਰ ਪਿੰਡ ਸੀ ਕਰਤਾਰਪੁਰ ਦੇ ਕੋਲ ਛੋਟੇ ਮੀਰ ਉੱਥੇ ਮਹਾਰਾਜ ਨੇ ਪੈਂਦੇ ਖਾਂ ਨੂੰ ਘਰ ਵੀ ਬਣਾ ਕੇ ਦਿੱਤਾ ਘਰ ਵੀ ਬਣਾਇਆ ਵਿਆਹ ਵੀ ਕੀਤਾ ਦੋ ਬੱਚੇ ਹੋਏ ਉਹਨਾਂ ਦੇ ਵਿਆਹ ਵੀ ਮਹਾਰਾਜ ਨੇ ਆਪਣੇ ਹੱਥੀਂ ਕੀਤੇ ਲੜਕੀ ਦਾ ਵਿਆਹ ਵੀ ਆਪ ਕੀਤਾ ਇਹਦੇ ਪੁੱਤਰ ਦਾ ਵਿਆਹ ਵੀ ਆਪ ਕੀਤਾ ਪੈਂਦੇ ਖਾਂ ਨਾਲ ਬੜਾ ਪਿਆਰ ਕਰਦੇ ਨੇ ਮਹਾਰਾਜ ਪੈਂਦੇ ਖਾਂ ਦੇ ਅੰਦਰ ਮਾਨ ਹੋ ਗਿਆ ਥੋੜ੍ਹਾ ਜਿਹਾ ਜੇ ਮੈਂ ਨਾ ਹੋਵਾਂ ਤੇ ਮਰਜ ਜਿੱਤ ਹੀ ਨਹੀਂ ਸਕਦੇ ਮੈਦਾਨੇ ਜੰਗ ਵਿੱਚ ਜਿੱਤੀ ਮੇਰੇ ਕਰਕੇ ਹੁੰਦੀ ਕਿਉਂਕਿ ਮੈਂ ਸੂਰਮਾ ਬਹੁਤ ਤਕੜਾ ਇੱਕ ਵਾਰੀ ਇੱਕ ਗੁਰੂ ਦਾ ਪਿਆਰਾ ਕਾਬਲ ਤੋਂ ਆਇਆ ਮਹਾਰਾਜ ਵਾਸਤੇ ਛੇ ਚੀਜ਼ਾਂ ਭੇਟ ਕਰਨ ਵਾਸਤੇ ਲਿਆਇਆ ਛੇ ਚੀਜ਼ਾਂ ਕਿਹੜੀਆਂ ਕਿਹੜੀਆਂ ਸੀ ਇੱਕ ਬੜਾ ਫੁਰਤੀਲਾ ਘੋੜਾ ਫੁਰਤੀਲਾ ਘੋੜਾ ਇੱਕ ਦੋ ਧਾਰਾ ਖੰਡਾ ਇੱਕ ਬੜੀ ਸੁੰਦਰ ਢਾਲ ਇੱਕ ਸਾਧ ਸੰਗਤ ਜੀ ਚਿੱਟੇ ਰੰਗ ਦਾ ਬਾਜ ਇੱਕ ਸਤਿਗੁਰਾਂ ਦੇ ਸੀਸ ਤੇ ਲਾਉਣ ਵਾਲੀ ਕਲਗੀ ਤੇ ਇੱਕ ਮਹਾਰਾਜ ਦੇ ਪਾਉਣ ਵਾਲਾ ਬੜਾ ਸੁੰਦਰ ਚੋਲਾ ਭਾਵ ਪੁਸ਼ਾਕ ਮਹਾਰਾਜ ਦੀ ਛੇ ਚੀਜ਼ਾਂ ਲੈ ਕੇ ਆਇਆ ਮਹਾਰਾਜ ਨੇ ਕਲਗੀ ਤੇ ਆਪ ਲਾ ਲਈ ਕਲਗੀ ਸਤਿਗੁਰਾਂ ਨੇ ਛੇਵੇਂ ਪਾਤਸ਼ਾਹ ਨੇ ਆਪ ਲਾ ਲਈ ਤੇ ਜਿਹੜਾ ਸੀ ਬਾਜ ਉਹ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਲੈ ਬਈ ਬਾਜ ਤੇਰਾ ਬਾਕੀ ਜਿਹੜੀਆਂ ਚਾਰ ਚੀਜ਼ਾਂ ਸਨ ਇੱਕ ਤੇ ਘੋੜਾ ਇੱਕ ਦੋ ਧਾਰਾ ਖੰਡਾ ਇੱਕ ਢਾਲ ਇੱਕ ਚੋਲਾ ਭਾਵ ਇੱਕ ਪੁਸ਼ਾਕ ਮਹਾਰਾਜ ਨੇ ਇਹ ਚਾਰੇ ਚੀਜ਼ਾਂ ਪੈਂਦੇ ਖਾਂ ਨੂੰ ਬੁਲਾ ਕੇ ਕਿਹਾ ਲੈ ਪੈਂਦੇ ਖਾਂ ਆ ਚਾਰੇ ਤੇਰੀਆਂ ਇੱਕ ਗੱਲ ਦਾ ਧਿਆਨ ਰੱਖੀ ਜਦੋਂ ਸਾਡੇ ਕੋਲ ਆਉਣਾ ਹੈ ਪੁਸ਼ਾਕ ਪਾ ਕੇ ਤੇ ਘੋੜੇ ਤੇ ਚੜ੍ਹ ਕੇ ਆਉਣਾ ਇਸੇ ਘੋੜੇ ਤੇ ਆਉਣਾ ਹੁਣ ਪੁਰਾਣਾ ਘੋੜਾ ਨਹੀਂ ਵਰਤਣਾ ਕਹਿੰਦਾ ਸਤ ਵਚਨ ਮਹਾਰਾਜ ਜੀ ਸਤ ਵਚਨ ਘੋੜੇ ਤੇ ਚੜ੍ਹਿਆ ਹੁੰਦਾ ਹੈ ਮਨ ਵਿੱਚ ਸੋਚਦਾ ਹੈ ਚਾਰੇ ਚੀਜ਼ਾਂ ਮਹਾਰਾਜ ਨੇ ਮੈਨੂੰ ਦਿੱਤੀਆਂ ਆਪਣੇ ਪੁੱਤਰ ਨੂੰ ਤੇ ਇੱਕੋ ਹੀ ਬਾਜ ਦਿੱਤਾ ਮੈਨੂੰ ਚਾਰ ਚੀਜ਼ਾਂ ਦਿੱਤੀਆਂ ਨੇ ਇਹ ਕਿਉਂ ਦਿੱਤੀਆਂ ਨੇ ਇਹ ਨਹੀਂ ਸੋਚਦਾ ਮੇਰੇ ਨਾਲ ਪਿਆਰ ਕਰਦੇ ਨੇ ਤਾਂ ਕਰਕੇ ਕਹਿੰਦਾ ਨਹੀਂ ਨਹੀਂ ਮੇਰੇ ਬਿਨਾ ਸਰਦਾ ਨਹੀਂ ਆਖੋ
ਸਤਨਾਮ
ਮੇਰੇ ਬਿਨਾ ਸਰਦਾ ਹੀ ਨਹੀਂ ਗੁਰੂ ਦਾ ਇਸੇ ਕਰਕੇ ਮੈਨੂੰ ਇੰਨਾ ਕੁਛ ਮਿਲਦਾ ਪੁੱਤਰਾਂ ਵਾਂਗੂ ਪਾਲਿਆ ਪਰ ਮਨ ਵਿੱਚ ਮਾਨ ਹੋ ਗਿਆ ਮਾਨ ਤੇ ਮਾਨ ਕਿਸੇ ਵੀ ਪ੍ਰਕਾਰ ਦਾ ਹੋਵੇ ਮਾਨ ਸਰੀਰ ਦਾ ਹੋਵੇ ਉਹ ਵੀ ਮਾੜਾ ਹੀ ਹੈ ਮਾਨ ਭਾਵੇਂ ਕਿਸੇ ਪ੍ਰਕਾਰ ਦਾ ਮਾਨ ਹੋਵੇ ਮਾਇਆ ਦਾ ਮਾਨ ਕੁਰਸੀ ਦਾ ਮਾਨ ਕੀਰਤਨ ਦਾ ਮਾਨ ਕਥਾ ਦਾ ਮਾਨ ਸਾਧ ਸੰਗਤ ਜੀ ਸਿਮਰਨ ਕਰਨ ਦਾ ਵੀ ਮਾਨ ਹੋਵੇ ਮਾਨ ਮਾੜਾ ਹੀ ਮਾੜਾ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਕਹਿੰਦੇ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕੈ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ ਇੱਕ ਮਾਲਾ ਦਾ ਮੇਰੂ ਹੁੰਦਾ ਹੈ ਜਿਹੜੇ ਮਾਲਾ ਫੇਰਦੇ ਨੇ ਨਾ ਮਾਲਾ ਮਾਲਾ ਹੁੰਦੀ ਹੈ 108 ਮਣਕਿਆਂ ਦੀ ਤੇ ਕੋਈ ਛੋਟੀ ਮਾਲਾ ਵੀ ਹੁੰਦੀ ਫਰਕ ਹੈ ਜੇ 108 ਮਣਕਿਆਂ ਦੀ ਮਾਲਾ ਹੈ ਤੇ ਇੱਕ ਉਹਦੇ ਵਿੱਚ ਵੱਧ ਹੁੰਦਾ ਹੈ ਜਿਹਨੂੰ ਮੇਰੂ ਕਹਿੰਦੇ ਨੇ ਮੇਰੂ ਜਿਹੜਾ ਮੇਰੂ ਹੁੰਦਾ ਹੈ ਉਹ ਦੂਜੇ ਸਾਰੇ ਮੋਤੀਆਂ ਨਾਲੋਂ ਉੱਚਾ ਹੁੰਦਾ ਹੈ ਪਰੋਇਆ ਉੱਚਾ ਪਰੋਣਾ ਪੈਂਦਾ ਹੈ ਉਹਨੂੰ ਮੇਰੂ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉੱਚਾ ਤੇ ਹੈ ਮੇਰੂ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕੈ ਉੱਚਾ ਤੇ ਹੈ ਸਭ ਨਾਲੋਂ ਦੂਜੇ ਸਾਰੇ ਮਣਕੇ ਥੱਲੇ ਉਹ ਕੱਲਾ ਉੱਚਾ ਪਰ ਸਿਮਰਨ ਸੰਖਿਆ ਮੈਂ ਨਾ ਆਵਤ ਵਢਾਈ ਕੈ गिनती चाहुंदे ही नहीं आखो सतनाम
वाहिगुरू
माला 108 बन के गिने जाणगे ओदी विचारे दी गिनती हुई कोई नहीं ओ किसे गिनती च नहीं आउंदा ओ सिखा मन च मान ना कर ली तुम्हें गुरमुखां दी गिनती च नहीं आएगा गुरसिखां दी गिनती च नहीं आवांगे पृथ्वी चंद आया गिनती च राम राय आया धीरमल आया मान करन वाले किसे गिनती च नहीं आ सकते मान किसे भी प्रकार का दूजा प्रमाण सुनो सात संग जी भाई साहब कहिंदे जैसे बिरखन बिखे पिखिए से बल ऊचो नेह फल रह सो अत अधकाई के नेह फल रहे हो सो अत अधकाई के जिन्ने दरख्त ने सारिया नालों उच्चा हुंदा सिमल सिमल उच्चा ते है कहिंदे उच्चे नूं की करिए ना फल कम आउंदे ने ना फुल कम आउंदे ने आखो
सतनाम
ने फल ही है तीजा प्रमाण देंदे ने भाई साहब जैसे चील पंछन मैं उड़त आकाश चारी चील जेड़ी है ना चील पंछियां च सब तो उच्ची उड़दी है कहिंदे उच्ची उड़न नूं की करिए भाई साहब कहिंदे ने ओ चील नू उच्ची उड़न नू की करिए हेर मिर्त पिंजरन उच्चे मत पाई के ओ उड़दी ते बहुत उच्ची है लभदी मरे पशुई है खो सतना
श्री वाहिगुरु
लभदी ते मरे पशुई है उच्चा उड़ना किसे कम ना आया हुण गल आ गई साडी गाए बो बजाए बो सुनाए बो ना कछु तैसे गुर उपदेश बिना त्रिग चतुराई कै ओना दा गाउना बजाउना सुनाउना किसे लेखे च नहीं ओना दी सेवा करनी मत्था टेकने खंड पाठ कराउने रमाले चढ़ाउने पतासे चढ़ाउने देगा कराउनिया किसे लेखे च नहीं किना दिया गुर उपदेश बिना त्रिग चतुराई कै गुरु दा उपदेश कोल है ही नहीं कलियां चतुराइयां ही ने आखो सतनाम
श्री वाहिगुरु
मान नहीं करना किसे भी प्रकार दा मैं इन्नी सेवा कीती मैं इन्ने पाठ कीते मैं इन्ना नितनेम कीता मैं इन्ने पैसे दिते मेरी मेरी ना करियो मना मेरे ते मेरी वाला
कोई नहीं ना रहा
अद सहरा ग्राउंड है इथे रावण नु साड़दे होवोगे तुसी आखो
सतनाम
वेख लो क्यों सड़िया सी एक तुहाडे बड़ा पुठा रवाज है उल्ट पहला ते विचारे दा खुरा खोज मटाउणगे बाद चो दियां लकड़ां घर ले जाणगे कहिंदे माया बहुत आउंदी मैं दिल्ली वेख्या दशहरे वेले मैं दिल्ली आया सी पिछले साल दवान लाउण उदों ओ जिहड़ियां लकड़ां बज जांदियां ना उहदियां फिर वो लकड़ा सोटियां निकियां निकियां घर लेके जाणगे सांभ के रखणगे कहिंदे रावण दे भी बहुत माया सी जे उहदे फुल घर रखांगे ते घर भी बहुत माया आ जाएगी किहो जिहा वहम पिया साडे मन च इंज माया आउंदी है माया इंज आएगी नहीं नहीं रिद सिद्ध नावै की दासी माया दासी भगतां की कार कमावै माया दासी भगतां की कार कमावै पर भगत बन जो माया ते आपी दासी बन जू आखो सतनाम
श्री वाहिगुरु
मेरी मेरी कहरो करते दरे उदन से पाई मेरी मेरी ना करियो मना मेरे मेरी वाला
कोई ना है
कोई ना रे मेरी मेरी ना करियो मना मेरा
मेरी ना।
ਕੁਲੀ ਨਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕ ਜੈ ਪ੍ਰੀਤ ਨਹੀਂ ਭਗਵੰਤ। ਸਾਧ ਸੰਗਤ ਜੀ ਪੰਜ ਗੁਣ ਕਿਸੇ ਕਿਸੇ ਬੰਦੇ ਨੂੰ ਮਿਲਦੇ ਨੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਇਹ ਪੰਜ ਗੁਣ ਨੇ ਇਹ ਪੰਜ ਗੁਣ ਕਿਸੇ ਨੂੰ ਮਿਲਦੇ ਨੇ ਅਤ ਸੁੰਦਰ ਹੋਵੇ ਕੋਈ ਤੇ ਦੂਜੇ ਚਾਰ ਗੁਣ ਹੋਣ ਹੀ ਨਾ ਅਤ ਸੁੰਦਰ ਹੋਵੇ ਹੋਵੇ ਗਰੀਬ ਮਤ ਹੋਵੇ ਨਾ ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨ ਦਾ ਪਤਾ ਨਾ ਹੋਵੇ ਉਹਦੀ ਸੁੰਦਰਤਾ ਵੀ ਕਿਸੇ ਕੰਮ ਨਹੀਂ ਆਉਂਦੀ। ਅਤ ਸੁੰਦਰ ਉਦੋਂ ਅੱਗੇ ਕੁਲੀਨ ਜੇ ਸੋਹਣਾ ਵੀ ਹੋਵੇ ਕੋਈ ਤੇ ਉੱਚੀ ਕੁਲ ਵਿੱਚ ਜਨਮ ਹੋ ਜਾਵੇ ਮਾਇਆ ਕੋਲ ਨਹੀਂ ਉਹ ਵੀ ਬਹੁਤਾ ਕਿਸੇ ਲੇਖੇ ਚ ਨਹੀਂ ਪੈਂਦੇ। ਤਿੰਨ ਜੇ ਤਿੰਨ ਗੁਣ ਆ ਜਾਣ ਅਤ ਸੁੰਦਰ ਕੁਲੀਨ ਚਤਰ ਸੋਹਣਾ ਵੀ ਬੜਾ ਹੋਵੇ ਉੱਚੀ ਕੁਲ ਚ ਜਨਮ ਵੀ ਲਿਆ ਹੋਵੇ ਚਲਾਕ ਵੀ ਬਹੁਤ ਹੋਵੇ ਚਤਰ ਦਿਮਾਗ ਕੰਮ ਕਰਦਾ ਹੋਵੇ ਮੁੱਖ ਗਿਆਨੀ ਜੇ ਚਾਰ ਬੰਦਿਆਂ ਚ ਗੱਲ ਕਰਨ ਦਾ ਪਤਾ ਨਹੀਂ ਬੋਲਣ ਦਾ ਪਤਾ ਨਹੀਂ ਉਹਦੇ ਪਹਿਲੇ ਵੀ ਤਿੰਨ ਗੁਣ ਕਿਸੇ ਕੰਮ ਨਹੀਂ ਆਉਂਦੇ। ਚਲਾਕ ਚਤੁਰਾਈ ਨੂੰ ਕੀ ਕਰਨਾ ਦਿਮਾਗ ਦੇ ਕੰਮ ਕਰਦਾ ਚਾਰ ਬੰਦਿਆਂ ਚ ਬਹਿ ਕੇ ਗੱਲ ਕਰਨ ਦਾ ਨਹੀਂ ਪਤਾ ਤੇ ਜੇ ਕਿਸੇ ਵਿੱਚ ਚਾਰ ਗੁਣ ਆ ਜਾਣ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਚਾਰ ਗੁਣ ਹੋਣ ਸੋਹਣਾ ਵੀ ਬੜਾ ਹੋਵੇ ਉੱਚੀ ਕੁਲ ਚ ਜਨਮ ਵੀ ਲਿਆ ਹੋਵੇ ਚਤਰ ਵੀ ਹੋਵੇ ਤੇ ਚਾਰ ਬੰਦਿਆਂ ਚ ਬਹਿ ਕੇ ਗੱਲ ਵੀ ਕਰਨ ਜਾਣਦਾ ਹੋਵੇ ਮਾਇਆ ਨਾ ਹੋਵੇ ਕੋਲ ਧਨਵੰਤ ਪੰਜਵਾਂ ਗੁਣ ਹੈ ਨਹੀਂ ਚਾਰ ਹੈਗੇ ਨੇ ਉਹਦਾ ਵੀ ਫਿਰ ਜਿਹੜੇ ਪਿਛਲੇ ਚਾਰ ਗੁਣ ਨੇ ਉਹ ਕਿਸੇ ਕੰਮ ਨਹੀਂ ਆਉਂਦੇ ਕਿਉਂ ਵਧੀਆ ਬੰਦਾ ਹੋਵੇ ਸੋਹਣਾ ਵੀ ਬੜਾ ਹੈ ਉੱਚੀ ਕੋਲ ਜਨਮ ਵੀ ਲਿਆ ਪੈਸਾ ਹੈ ਚਾਰ ਬੰਦਿਆਂ ਚ ਬੈਠਾ ਜਦੋਂ ਗੱਲ ਕਰੂ ਨਾ ਪੈਸੇ ਹੈ ਨੀ ਗਰੀਬੀ ਬੜੀ ਹੈ ਪਾਟੇ ਕੱਪੜੇ ਪਾਏ ਨੇ ਸੋਹਣਾ ਬਹੁਤ ਹੈ ਜਦੋਂ ਗੱਲ ਕਰੇਗਾ ਦੂਜੇ ਕਹਿਣਗੇ ਤੂੰ ਚੁੱਪ ਕਰ ਜਾ ਤੈਨੂੰ ਕੀ ਪਤਾ ਉਹਨੂੰ ਕੋਈ ਬੋਲਣ ਵੀ ਨਹੀਂ ਦਿੰਦਾ ਤੂੰ ਚੁੱਪ ਕਰ ਤੇ ਜਿਹੜਾ ਕੋਈ ਮੂਰਖ ਜਿਹਾ ਹੋਵੇ ਗੱਲ ਕਰਨ ਦਾ ਪਤਾ ਹੀ ਨਹੀਂ ਹੋਵੇ ਮਾਇਆਧਾਰੀ ਪੈਸਾ ਬਹੁਤ ਹੋਵੇ ਜਦੋਂ ਗੱਲ ਕਰੇਗਾ ਸਾਰੇ ਕਹਿਣਗੇ ਚੁੱਪ ਕਰੋ ਇਹਨਾਂ ਨੂੰ ਬੋਲਣ ਦਿਓ ਰੁਪਈਆ ਪੈਸਾ ਹੈ ਕੋਲ ਰੋਜ਼ ਜਾਂਦਾ ਠੇਕੇ ਤੇ ਕਹਿੰਦੇ ਪ੍ਰਧਾਨ ਜੀ ਨੇ ਆਖੋ ਸਤਨਾਮ ਆਹਾ ਹਾ ਤੇਰਾ ਪ੍ਰਧਾਨ ਤਾਰ ਦੂ ਤੈਨੂੰ ਲੈ ਜੂ ਸੱਚਖੰਡ ਇਹੋ ਜਿਹੇ ਪ੍ਰਧਾਨ ਬਣਾਈ ਫਿਰਦੇ ਤੁਸੀਂ ਰੋਜ਼ ਠੇਕੇ ਤੇ ਰੋਜ਼ ਮੈਨੂੰ ਦਿੱਲੀ ਮੈਂ ਆਇਆ ਉਹ ਕਹਿੰਦੇ ਜੀ ਇੱਥੇ ਸ਼ਰਾਬ ਤੇ ਥੋੜਾ ਜਿਹਾ ਘੱਟ ਤਵਾ ਲਾਇਓ ਮੈਂ ਕਿਹਾ ਕਿਉਂ ਕਹਿੰਦੇ ਪ੍ਰਧਾਨ ਜੀ ਪੀਂਦੇ ਨੇ ਲੈ ਦੱਸ ਪ੍ਰਧਾਨ ਕਹਿੰਦੇ ਸ਼ਰਾਬ ਪੀਂਦਾ ਓਏ ਉਸ ਪ੍ਰਚਾਰਕ ਦਾ ਕੀ ਫਾਇਦਾ ਜਿਹੜਾ ਕਿਸੇ ਤੋਂ ਡਰਦਾ ਸੱਚ ਬੋਲਣ ਹੀ ਘੱਟ ਜੇ ਗੁਰਮੁਖੋ ਉਹ ਪ੍ਰਧਾਨ ਕੌਮ ਦਾ ਕੁਛ ਨਹੀਂ ਸਵਾਰ ਸਕਦਾ ਆਪਣੇ ਇਲਾਕੇ ਦਾ ਆਪਣੀ ਸੁਸਾਇਟੀ ਦਾ ਸਭ ਤੋਂ ਪਹਿਲੀ ਗੱਲ ਜਿਹਨੂੰ ਪ੍ਰਧਾਨ ਬਣਾਉਣਾ ਵੇਖੋ ਅੰਮ੍ਰਿਤਧਾਰੀ ਹੈ ਗੁਰੂ ਵਾਲਾ ਬਣਿਆ ਨਾ
ਸਤਿ ਸ੍ਰੀ ਅਕਾਲ
ਇਲੈਕਸ਼ਨ ਨਾ ਕਰ ਇਲੈਕਸ਼ਨ ਨਾ ਸਿਲੈਕਸ਼ਨ ਹੋਵੇ ਇਲੈਕਸ਼ਨ ਨਹੀਂ ਸਿਲੈਕਸ਼ਨ ਵੇਖੋ ਗੁਣ ਵੇਖੋ ਗੁਣ ਉਸ ਤੋਂ ਬਾਅਦ ਫਿਰ ਅਹੁਦਾ ਦਿਓ ਉਹ ਫਿਰ ਉਹ ਕੁਝ ਸਵਾਰੇਗਾ ਪੈਸਾ ਵੇਖ ਕੇ ਅਹੁਦਾ ਨਾ ਦਿਓ ਮਾਇਆ ਵੇਖ ਕੇ ਜੇ ਕੁਝ ਸਵਾਰਨਾ ਚਾਹੁੰਦੇ ਹੋ ਪਰ ਜੇ ਮਾਇਆ ਕਰਕੇ ਨਹੀਂ 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 ਮਾਨ ਮਾਇਆ ਦਾ ਕਰੇ ਨਾ ਕੋਈ ਛਾਇਆ ਇਹ ਬੱਦਲਾਂ ਦੀ ਪੜੋ ਖਤਰ ਬੱਦਲਾਂ ਦੀ ਛਾਂ ਬਹੁਤਾ ਚਿਰ ਨਹੀਂ ਰਹਿੰਦੀ ਮਾਨ ਮਾਇਆ ਦਾ ਕਰੇ ਨਾ ਸੰਗਤ ਕੋਈ
ਕਰੇ ਨਾ
प्रधान जेड़ा गुरु नाल जुड़िया है जेड़ा सानू सही सेध देवे इस गल दा सदा ध्यान रखना गुरमुखो सदा फिर चढ़ती कला होएगी साडी। हुण मैं बेनती की कर रहा सी माया होवे पहले चार गुण नाम ही होण तां वी कहणगे बड़ा वधिया जी पर पंजे गुण किसे नूं जे कट्ठे दित्ते ने ना पंजे गुण सतगुरां दी गल नहीं गुरुआं दी महापुरखां दी गल नहीं पंज गुण कट्ठे नहीं किसे नूं मिलदे भी सोहना भी होना अत सुंदर अत दा सोहना होना उच्ची कुल च जन्म मुख दा ज्ञानी भी होना गल्लां करन दा भी पता होना ते चतर दिमाग भी कम करदा होवे माया भी होवे ये पंजे गुण किसे नूं कट्ठे नहीं मिलदे रावण नूं मिले सी आखो सतना
श्री वाहिगुरु
रावण जिन्ना सोहना नहीं कोई जमिया बहुत सोहना सी रावण बहुत सुंदर अत सुंदर उहदे सोहना बहुत सी ये पंज गुण दसे ने बाणी ने उहदे विच सोहना होना बहुत उच्ची कुल च उहदा जन्म ही होया सी ते मुख ज्ञानी चार वेद उहनूं मूंह जबानी याद सन चतर भी उहदे वर्गा कोई नहीं राम जी त्रेते युग दे अवतार उहनां दे घरों माता सीता नूं लै जाणा कितें छोटी जी गल बड़ा चतर सी उह ते अगे रही गल मुख ज्ञानी चार वेद मूंह जबानी याद सन ते सब तो जिहड़ा पंजवां गुण है ना पंजवां रावण कोल माया इन्नी सी किसे दे ते मंजे दे पावे सोने दे राजे इहो जिहे होए ने किसे दे दंद सोने दे जिहड़ा बर्तन च सकदा उह बर्तन सोने दे पर जिहड़ा सी ना रावण इहदी ते सारी लंका ही सोने दी सी लंका गढ़ सोने का भया पर बाणी की कहिंदी मूर्ख रावण क्या ले गया की लै गया मूर्ख ओनू भी मूर्ख आख्या सानू भी मूर्ख आख्या इहदे अर्थ दो निकलदे ने लंका गढ़ सोने का भया मूर्ख रावण क्या ले गया एक ते हो गया भी मूर्ख रावण क्या ले गया ओ मूर्ख दूजा अर्थ लंका गढ़ सोने का भया मूर्ख रावण क्या ले गया ओए मूर्खा रावण की लै गया ते तू की लै जाएगा खुशना दो अर्थ निकलते ने हुण सासन की लै गया रावण लंका उड गई वरोले बन के उड गई उहदी लंका राख बन गई हनुमान ने साड़ती सारी ते ओ फिर हवा ही ऐ वरोले बन के उड गई लंका लंका उड गई वरोले बन के सोने दे मंदिरां दी लंका उठ गई बरोड़े बन के रावण
क्या ले गया
पांच गुण आ जाना किसे च जे छेवां गुण ना आवे ओदे पंजे गुण ही किसे काम नहीं जे आउणे पंज गुण ते आउंदे ही नहीं किसे च पर जे पंजे गुण आ जान अत सुंदर कुलीन चतर मुख ज्ञानी धनवंत अगे सुन लो मृतक कही है नानक जह प्रीत नहीं भगवंत जे प्रीति रब नाल नहीं ना ते पंजे गुण किसे काम नहीं आने रावण दे किसे काम आई नहीं अवतार नाल टक्कर लेके बह गया अवतार नाल इत्थे भी कई अवतार गुरु ग्रंथ साहिबां नाल टक्कर लै बैंदे ने ਮਹਾਰਾਜ ਦਾ ਕੁਝ ਜਾਂਦਾ ਨਹੀਂ, ਉਹਨਾਂ ਦਾ ਕੁਝ ਰਹਿੰਦਾ ਨਹੀਂ। ਸਿੱਧਾ ਹੀ ਅਟੈਕ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ, ਸਿੱਧਾ ਹੀ ਰਹਿੰਦਾ ਨਹੀਂ ਫਿਰ ਉਹਨਾਂ ਦਾ ਕੁਝ। ਸੋ ਪੈਂਦੇ ਖਾਂ ਦੇ ਅੰਦਰ ਮਾਨ ਆ ਗਿਆ, ਕਹਿੰਦਾ ਮੈਂ ਹੀ ਆ ਬਸ, ਮੈਂ ਹੀ ਹੋਮੇ ਦਾ ਭਰਿਆ ਹੋਇਆ। ਚਾਰ ਚੀਜ਼ਾਂ ਲੈ ਕੇ ਨਾ ਚਾਰ ਘਰ ਮੁੜਿਆ, ਚਾਰ ਚੀਜ਼ਾਂ ਲੈ ਕੇ ਘਰ ਮੁੜਿਆ। ਵਾਹ ਬਈ ਵਾਹ, ਪ੍ਰਬੰਧਕਾਂ ਦਾ ਪ੍ਰਬੰਧ ਬਹੁਤ, ਪਹਿਰੇਦਾਰੋ ਬਹੁਤ ਕਾਇਮ ਹੋ ਤੁਸੀਂ, ਧਿਆਨ ਦੇਣਾ ਜਰਾ। ਸਾਧ ਸੰਗਤ ਜੀ, ਚਾਰ ਚੀਜ਼ਾਂ ਮਿਲੀਆਂ ਤੇ ਮਨ ਵਿੱਚ ਮਾਨ ਆ ਗਿਆ। ਮਾਨ ਕਾਹਦਾ? ਕਹਿੰਦਾ ਮੈਂ ਹੀ ਆ ਜਿਹਦੇ ਕਰਕੇ ਮਹਾਰਾਜ ਮੈਨੂੰ ਇੰਨਾ ਪਿਆਰ ਕਰਦੇ ਨੇ। ਉਹ ਕਿਉਂ ਕਰਦੇ ਨੇ? ਕਿਉਂਕਿ ਮੇਰੇ ਬਿਨਾਂ ਸਰਦਾ ਨਹੀਂ ਹੈ, ਧਿਆਨ ਦੇਣਾ। ਉਹ ਕਹਿੰਦਾ ਮੇਰੇ ਬਿਨਾਂ ਸਰਦਾ ਨਹੀਂ, ਤਾਂ ਕਰਕੇ ਚਾਰ ਚੀਜ਼ਾਂ ਦਿੱਤੀਆਂ ਨੇ ਮੈਨੂੰ। ਹੁਣ ਮੈਂ ਗੱਲ ਮੁਕਾ ਦਿਆਂ। ਘਰ ਆਇਆ ਨਾ ਜਦੋਂ, ਇਹਦਾ ਸੀ ਦਾਮਾਦ, ਜਿਹਦਾ ਨਾਮ ਸੀ ਅਸਮਾਨ ਖਾਂ। ਉਹ ਸਤਿਗੁਰਾਂ ਦਾ ਸ਼ਰਧਾਲੂ ਨਹੀਂ ਸੀ। ਆਉਣ ਸਾਰ ਕਹਿੰਦਾ ਬਾਪੂ ਆ ਪੁਸ਼ਾਕ ਮੈਨੂੰ ਦੇ ਦੇ, ਤੂੰ ਬੁੜਾ ਹੋ ਗਿਆ, ਤੇਰੇ ਸੋਹਣੀ ਨਹੀਂ ਲੱਗਦੀ ਇਹ ਮੈਂ ਪਾਉਂਦਾ। ਘੋੜਾ ਫੁਰਤੀਲਾ, ਤੈਨੂੰ ਕਿਤੇ ਡੇਗ ਦੇਗਾ, ਇਹ ਘੋੜਾ ਵੀ ਮੈਨੂੰ ਦੇ ਦੇ। ਆ ਤਲਵਾਰ ਤੇਰੇ ਹੱਥ ਸੋਹਣੀ ਲੱਗਦੀ, ਇਹ ਵੀ ਮੈਨੂੰ ਦੇ ਦੇ। ਢਾਲ ਵੀ ਮੈਨੂੰ ਦੇ ਦੇ। ਚਾਰੇ ਚੀਜ਼ਾਂ ਮੰਗ ਲਈਆਂ। ਪੈਂਦੇ ਖਾਂ ਕਹਿੰਦਾ ਅਸਮਾਨ ਖਾਂ, ਇਹ ਚੀਜ਼ਾਂ ਤੂੰ ਮੇਰੇ ਤੋਂ ਨਾ ਲੈ, ਕਿਉਂਕਿ ਮਹਾਰਾਜ ਕੋਲ ਮੈਂ ਪੁਸ਼ਾਕ ਪਾ ਕੇ ਜਾਣੀ ਹੈ। ਉਹ ਕਹਿੰਦਾ ਕੀ ਤੂੰ ਮਹਾਰਾਜ ਮਹਾਰਾਜ ਦੀ ਰੱਟ ਲਾਈ ਫਿਰਦਾ, ਗੁਰੂ ਨੇ ਤੈਨੂੰ ਅੱਜ ਤੱਕ ਦਿੱਤਾ ਕੀ ਹੈ? ਪੈਂਦੇ ਖਾਂ ਨੂੰ ਕਹਿੰਦਾ ਤੂੰ ਸੂਰਮਾ ਬਹੁਤ ਹੈ, ਕਿੰਨੀ ਕੁ ਮਾਇਆ ਦਿੱਤੀ ਤੈਨੂੰ, ਘਰ ਹੀ ਬਣਾਇਆ ਹੈ, ਤੈਨੂੰ ਪਾਲਿਆ ਹੀ ਹੈ, ਤੇਰੀ ਪਰਵਰਿਸ਼ ਹੀ ਕੀਤੀ ਹੈ। ਪੈਂਦੇ ਖਾਂ ਵੀ ਗੱਲਾਂ 'ਚ ਆ ਗਿਆ, ਚਾਰੇ ਚੀਜ਼ਾਂ ਉਹਨੂੰ ਫੜਾਤੀਆਂ, ਚਾਰੇ ਚੀਜ਼ਾਂ ਆਪਣੇ ਦਾਮਾਦ ਅਸਮਾਨ ਖਾਂ ਨੂੰ ਦਿੱਤੀਆਂ। ਇੱਕ ਫਿਰ ਬਾਬਾ ਗੁਰਦਿੱਤਾ ਜੀ ਗਏ ਬਾਜ ਲੈ ਕੇ, ਸਾਧ ਸੰਗਤ ਚਿੱਟੇ ਰੰਗ ਦਾ ਬਾਜ ਲੈ ਕੇ ਸ਼ਿਕਾਰ ਖੇਡਣ ਗਏ, ਤੇ ਸਾਧ ਸੰਗਤ ਬਾਬਾ ਗੁਰਦਿੱਤਾ ਜੀ ਦਾ ਬਾਜ ਜਾਲ ਲਾ ਕੇ ਇਹਦੇ ਦਾਮਾਦ ਨੇ ਕਾਬੂ ਕਰ ਲਿਆ, ਬਾਜ ਵੀ ਘਰ ਲਿਆ। ਬਾਬਾ ਗੁਰਦਿੱਤਾ ਜੀ ਗਏ ਪੈਂਦੇ ਖਾਂ ਨੂੰ, ਕਹਿੰਦੇ ਪੈਂਦੇ ਖਾਂ ਤੇਰੇ ਨਾਲ ਸਤਿਗੁਰੂ ਸਾਡੇ ਤੋਂ ਵੱਧ ਪਿਆਰ ਕਰਦੇ ਨੇ, ਚਾਰ ਚੀਜ਼ਾਂ ਤੈਨੂੰ ਅੱਗੇ ਦਿੱਤੀਆਂ ਨੇ, ਤੇਰਾ ਉਹਦੇ ਨਾਲ ਢਿੱਡ ਨਹੀਂ ਭਰਿਆ, ਮੈਨੂੰ ਇੱਕੋ ਹੀ ਬਾਜ ਮਿਲਿਆ ਸੀ, ਤੂੰ ਉਹ ਵੀ ਆਪਣੇ ਘਰ ਲੈ ਆਂਦਾ, ਤੇਰਾ ਦਾਮਾਦ ਲੈ ਆਇਆ, ਬਾਜ ਮੈਨੂੰ ਮੋੜ ਦੇ, ਬਾਕੀ ਚਾਰੇ ਚੀਜ਼ਾਂ ਤੈਨੂੰ ਮਿਲੀਆਂ ਹੀ ਨੇ, ਤੇਰਾ ਦਾਮਾਦ ਜਾਲ ਲਾ ਕੇ ਮੇਰਾ ਬਾਜ ਫੜ ਲਿਆ। ਉਸ ਸਮੇਂ ਪੈਂਦੇ ਖਾਂ ਨੇ ਆਪਣੇ ਦਾਮਾਦ ਤੋਂ ਡਰ ਗਿਆ ਵੀ ਕਿਤੇ ਮੇਰਾ ਦਾਮਾਦ ਮੇਰੀ ਲੜਕੀ ਨੂੰ ਛੱਡ ਹੀ ਨਾ ਦੇਵੇ। ਬਾਬਾ ਗੁਰਦਿੱਤਾ ਜੀ ਨੂੰ ਕਹਿੰਦਾ ਮੈਂ ਗੁਰੂ ਘਰ ਦਾ ਸੇਵਕ ਹੈ, ਜੇ ਮੇਰੇ ਘਰ ਵਿੱਚ ਬਾਜ ਹੋਏਗਾ ਤੇ ਮੈਂ ਆਪੇ ਪਹੁੰਚਾ ਦਿਆਂਗਾ, ਕੋਈ ਬਾਜ ਮੇਰੇ ਘਰ ਨਹੀਂ। ਬਾਬਾ ਗੁਰਦਿੱਤਾ ਜੀ ਨੇ ਜਾ ਕੇ ਸਤਿਗੁਰਾਂ ਨੂੰ ਦੱਸਤਾ, ਕਹਿੰਦੇ ਸੱਚੇ ਪਾਤਸ਼ਾਹ ਚਾਰ ਚੀਜ਼ਾਂ ਤੇ ਤੁਸੀਂ ਅੱਗੇ ਉਹਨੂੰ ਦਿੱਤੀਆਂ ਸੀ, ਇੱਕੋ ਬਾਜ ਮੈਨੂੰ ਮਿਲਿਆ ਸੀ, ਉਹਦਾ ਜਿਹੜਾ ਜਵਾਈ ਦਾਮਾਦ ਹੈ ਉਹ ਵੀ ਲੈ ਗਿਆ, ਮੇਰਾ ਬਾਜ ਵੀ ਲੈ ਗਿਆ ਫੜ ਕੇ। ਪੈਂਦੇ ਖਾਂ ਦੇ ਘਰ ਗਏ ਸੀ, ਪੈਂਦੇ ਖਾਂ ਮੁੱਕਰ ਗਿਆ, ਝੂਠ ਬੋਲਦਾ। ਸਤਿਗੁਰਾਂ ਨੇ ਬੁਲਾਇਆ ਪੈਂਦੇ ਖਾਂ ਨੇ, ਪੈਂਦੇ ਖਾਂ ਤੇਰੇ ਘਰ ਵਿੱਚ ਸਾਡਾ ਬਾਜ? ਕਹਿੰਦਾ ਮਹਾਰਾਜ ਨਹੀਂ। ਸਤਿਗੁਰ ਕਹਿੰਦੇ ਪੈਂਦੇ ਖਾਂ ਝੂਠ ਬੋਲਦਾ ਹੈ ਬਾਜ? ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਦੀ ਕਸਮ ਹੈ, ਬਾਜ ਮੇਰੇ ਘਰ ਵਿੱਚ ਨਹੀਂ। ਮਹਾਰਾਜ ਦੇ ਚਰਨਾਂ ਤੇ ਹੱਥ ਰੱਖ ਕੇ ਕਸਮ ਖਾ ਗਿਆ। ਖੇਡ ਹੀ ਸਮਝਦੇ ਨੇ ਲੋਕ। ਮਹਾਰਾਜ ਦੇ ਚਰਨਾਂ ਤੇ ਹੱਥ ਰੱਖ ਕੇ ਕਹਿੰਦਾ ਮੇਰੇ ਘਰ ਚ ਬਾਜ ਨਹੀਂ। ਪੈਂਦੇ ਖਾਂ ਗੁਰੂ ਘਰ ਦੇ ਸੇਵਾਦਾਰ ਨੂੰ ਬਲ ਛਲ ਕਰਨੇ ਚੰਗੇ ਨਹੀਂ ਲੱਗਦੇ, ਝੂਠ ਬੋਲਦਾ, ਦੱਸ ਬਾਜ ਕਿੱਥੇ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡੇ ਘਰ ਦਾ ਨਿਮਕ ਖਾਧਾ ਹੈ, ਜੇ ਬਾਜ ਹੋਏਗਾ ਤੇ ਦੱਸ ਦਿਆਂਗਾ। ਮਰ ਦੇ ਚਰਨਾਂ ਤੇ ਹੱਥ ਰੱਖ ਕੇ ਕਸਮ ਖਾ ਰਿਹਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲਾਉਣਾ ਜਾਣਾ। ਇਹ ਖਲਾਉਂਦਾ ਕੋਈ? ਅਸੀਂ ਵੀ ਮਰ ਦੀ ਹਜ਼ੂਰੀ ਦੇ ਵਿੱਚ ਆ ਕੇ ਝੂਠੀਆਂ ਕਸਮਾਂ ਖਾਂਦੇ ਹਾਂ, ਅਸੀਂ ਵੀ ਝੂਠੇ ਵਾਅਦੇ ਕਰਦੇ ਹਾਂ ਕਈ ਵਾਰੀ। ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ, ਲੋਕਾਂ ਨੇ ਰਾਮ ਨੂੰ ਖਲਾਉਣਾ ਜਾਣਿਆ,
ਰਾਮ ਨੂੰ ਖਲਾਉਣਾ ਜਾਣਿਆ।
ਸਾਰੇ ਤਿਲਕ ਹੱਥ ਮਾਲਾ ਬਾਨਾ ਲੋਕਨ ਰਾਮ ਪਰ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਰੱਖਦਾ ਨਰ ਅਚੇਤ ਪਾਪ ਤੇ ਡਰ ਰੇ ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ ਡਰ ਰੇ ਡਰ ਰੇ ਡਰ ਰੇ ਪਾਪਾਂ ਤੋਂ ਡਰ ਨਰ ਅਚੇਤ ਪਾਪ ਤੇ ਡਰ ਰੇ ਅਚਨਚੇਤ ਵੀ ਕੋਈ ਪਾਪ ਨਾ ਹੋ ਜਾਵੇ ਉਹ ਅਚਨਚੇਤ ਵੀ ਕੋਈ ਜੀਵ ਸਾਡੇ ਪੈਰਾਂ ਥੱਲੇ ਆ ਕੇ ਨਾ ਮਰ ਜੇ ਆਪ ਤੇ ਬੱਕਰਾ ਵੱਢਣਾ ਹੀ ਕੀ ਹੈ ਖੁਸ਼
ਸਤਨਾਮ
ਆਪ ਤੇ ਕੀ ਕਿਸੇ ਉਹ ਇਹ ਵੀ ਬੇਨਤੀ ਕੱਲ ਨੂੰ ਕਰਾਂਗਾ ਕੱਲ ਨੂੰ ਅਜੇ ਇੱਧਰ ਨਹੀਂ ਜਾਣਾ ਕਿਉਂਕਿ ਫਿਰ ਲੰਮਾ ਸਮਾਂ ਲੱਗੇਗਾ ਫਿਰ ਹੁਣ ਜਰਾ ਉੱਧਰ ਧਿਆਨ ਦੇਣਾ ਮਹਾਰਾਜ ਦੇ ਚਰਨਾਂ ਤੇ ਹੱਥ ਰੱਖ ਕੇ ਕਹਿੰਦਾ ਮਹਾਰਾਜ ਜੀ ਕੋਈ ਬਾਜ ਨਹੀਂ ਮੇਰੇ ਘਰ ਚ ਮਹਾਰਾਜ ਕਹਿੰਦੇ ਝੂਠ ਬੋਲਦਾ ਕਹਿੰਦਾ ਗੁਰੂ ਨਾਨਕ ਸਾਹਿਬ ਦੀ ਕਸਮ ਹੈ ਮੇਰੇ ਘਰ ਚ ਬਾਜ ਨਹੀਂ ਹੈ ਜਦੋਂ ਲਿਆ ਨਾ ਗੁਰੂ ਨਾਨਕ ਸਾਹਿਬ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁੱਸਾ ਆਇਆ ਇੱਕਦਮ ਵੀਰ ਰਸ ਵਿੱਚ ਆ ਗਏ ਮਹਾਰਾਜ ਓਏ ਪੈਂਦੇ ਖਾਂ ਗੁਰੂ ਘਰ ਦਾ ਖਾ ਖਾ ਕੇ ਫਿੱਟ ਗਿਆ ਤੂੰ ਗੁਰੂ ਘਰ ਦਾ ਛਕ ਛਕ ਕੇ ਉਹ ਤੂੰ ਗੁਰੂ ਨਾਨਕ ਸਾਹਿਬ ਦੀ ਕਸਮ ਖਾਈ ਜਾਂਦਾ ਝੂਠੀ ਗੁਰਸਿੱਖ ਨੂੰ ਬੁਲਾਇਆ ਜਾਓ ਇਹਦੇ ਘਰੋਂ ਫਲਾਣੇ ਥਾਂ ਤੇ ਬਾਜ ਇਹਦੇ ਘਰ ਚ ਪਿੰਜਰੇ ਚ ਪਾਇਆ ਹੋਇਆ ਤੇ ਚਾਰੇ ਦੀਆਂ ਚਾਰੇ ਚੀਜ਼ਾਂ ਲੈ ਆਓ ਚਾਰੇ ਵਸਤੂਆਂ ਲਿਆ ਕੇ ਮਰ ਦੇ ਸਾਹਮਣੇ ਰੱਖ ਤੀਆਂ ਮਹਾਰਾਜ ਕਹਿੰਦੇ ਪੈਂਦੇ ਖਾਂ ਹੁਣ ਕਿੱਥੋਂ ਆ ਗਿਆ ਬਾਜ ਤੂੰ ਤੇ ਝੂਠ ਬੋਲਦਾ ਸੀ ਕਹਿੰਦਾ ਮਹਾਰਾਜ ਕੱਢਣਾ ਉਂਜੀ ਕੱਢ ਦਿਓ ਬਹਾਨੇ ਕਿਉਂ ਬਣਾਉਂਦੇ ਹੋ ਆਖੋ
ਸਤਨਾਮ
ਕਹਿੰਦਾ ਮਹਾਰਾਜ ਜਾਣ ਬੁੱਝ ਕੇ ਕਿਸੇ ਸੇਵਾਦਾਰ ਨੂੰ ਕਹਿ ਕੇ ਤੁਸੀਂ ਬਾਜ ਮੇਰੇ ਨਾਂ ਲਾ ਰਹੇ ਹੋ ਇਹ ਬਾਜ ਮੇਰੇ ਘਰ ਚ ਨਹੀਂ ਸਤਿਗੁਰ ਕਹਿੰਦੇ ਪੈਂਦੇ ਖਾਂ ਤੇਰੇ ਸਾਹਮਣੇ ਗੱਲ ਆ ਗਈ ਅਜੇ ਵੀ ਮੁੱਕਰੀ ਜਾਂਦਾ ਕਹਿੰਦਾ ਜੀ ਇਹ ਬਾਜ ਮੈਨੂੰ ਗੁਰੂ ਨਾਨਕ ਸਾਹਿਬ ਦੀ ਕਸਮ ਹੈ ਮੇਰੇ ਘਰੋਂ ਨਹੀਂ ਆਇਆ ਅਜੇ ਵੀ ਕਸਮਾਂ ਖਾਈ ਜਾਂਦਾ ਇੱਕ ਝੂਠ ਨੂੰ ਛਪਾਉਣ ਵਾਸਤੇ ਕਈ ਝੂਠ ਬੋਲਣੇ ਕੇ ਪੈਂਦੇ ਇੱਕ ਪਾਪ ਨੂੰ ਛਪਾਉਣ ਵਾਸਤੇ ਕਈ ਪਾਪ ਕਰਨੇ ਪੈਂਦੇ ਮਹਾਰਾਜ ਕਹਿੰਦੇ ਧੱਕੇ ਮਾਰ ਕੇ ਕੱਢ ਦਿਓ ਇੱਥੇ ਸਤਿਕਾਰ ਹੈ ਪਿਆਰ ਵਾਲਿਆਂ ਦਾ ਜੇ ਕੋਈ ਵਿਗੜ ਜਾਏ ਤੇ ਫਿਰ ਫਟਕਾਰ ਵੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗੁਰੂ ਘਰ ਵਿੱਚ ਸਤਿਕਾਰਿਆ ਵੀ ਜਾਂਦਾ ਹੈ ਤੇ ਜੇ ਕੋਈ ਵਿਰੋਧੀ ਬਣ ਜੇ ਫਿਰ ਫਟਕਾਰਿਆ ਵੀ ਜਾਂਦਾ ਫਿਰ ਫਟਕਾਰਿਆ ਵੀ ਐਸਾ ਜਾਂਦਾ ਨਾ ਲੋਕ ਵਿੱਚ ਥਾਂ ਤੇ ਨਾ
ਪਰਲੋਕ ਵਿੱਚ ਥਾਂ
ਪਰਲੋਕ ਵਿੱਚ ਗੁਰੂ ਘਰ ਦੇ ਫਟਕਾਰਿਆਂ ਨੂੰ ਥਾਂ ਮਿਲੇਗੀ ਵੀ ਕਿੱਥੇ ਉਹਨੂੰ ਮਿਲੇਗੀ ਵੀ ਢੋਈ ਕਿੱਥੇ ਹੋਰ ਜਗ੍ਹਾ ਹੈ ਕੋਈ ਪੈਂਦੇ ਖਾਂ ਨੇ ਘੱਟ ਨਹੀਂ ਕੀਤੀ ਫਿਰ ਜਿਹੜੇ ਘਰ ਨੇ ਇਹਨੂੰ ਪਨਾਹ ਦਿੱਤੀ ਸੀ ਜਿਹੜੇ ਸਤਿਗੁਰਾਂ ਨੇ ਇਹਨੂੰ ਅਨਾਥ ਨੂੰ ਕਿਰਪਾ ਕੀਤੀ ਸੀ ਚਰਨਾਂ ਨਾਲ ਜੋੜਿਆ ਸੀ ਪਰਵਰਿਸ਼ ਕੀਤੀ ਸੀ ਬਾਦਸ਼ਾਹ ਨੂੰ ਮਿਲਿਆ ਕੇ ਫਿਰ ਦਿੱਲੀ 50,000 ਫੌਜ ਲੈ ਗਿਆ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦਾ ਘਰ ਲੁੱਟ ਲੈਣਾ ਆਖੋ ਸਤਨਾਮ ਕਹਿੰਦਾ ਗੁਰੂ ਘਰ ਲੁੱਟ ਲੈਣਾ ਮੈਂ ਸਾਰਾ ਹੀ 50,000 ਫੌਜ ਲੈ ਕੇ ਗਿਆ ਜਲੰਧਰ ਖਾਂ ਸੂਬਾ ਕਾਲੇ ਖਾਂ ਸੂਬਾ ਉਹਦੇ ਨਾਲ 20,000 ਲੁਟੇਰਾ ਰਲ ਗਿਆ 70,000 ਫੌਜ ਲੈ ਕੇ ਕਰਤਾਰਪੁਰ ਤੇ ਹੱਲਾ ਬੋਲਤਾ ਚੜ੍ਹਾਈ ਕਰਕੇ ਚਲਿਆ ਗਿਆ ਅੱਗੇ ਫਿਰ ਇਹਦਾ ਪਿੰਡ ਆ ਗਿਆ ਛੋਟੇ ਮੀਰ ਰਾਤ ਦਾ ਸਮਾਂ ਸੀ ਫੌਜ ਨੂੰ ਪੈ ਗਿਆ ਭੁਲੇਖਾ ਉਹਨਾਂ ਨੂੰ ਤੇ ਇਹ ਸੀ ਵੀ ਕਰਤਾਰਪੁਰ ਆ ਗਿਆ ਉਹਨਾਂ ਨੇ ਕਰਤਾਰਪੁਰ ਸਮਝ ਕੇ ਇਹਦੇ ਪਿੰਡ ਤੇ ਹੱਲਾ ਬੋਲਤਾ ਜਿਹੜਾ ਸਾਹਮਣੇ ਆਇਆ ਵੱਢ ਦਿੱਤਾ ਸਾਰਾ ਕੁਝ ਲੁੱਟ ਲਿਆ ਸਭ ਕੁਝ ਲੁੱਟ ਲਿਆ ਪੈਂਦੇ ਕਾਂ ਕਹਿੰਦਾ ਉਹ ਇਹ ਤੇ ਮੇਰਾ ਪਿੰਡ ਸੀ ਕਹਿੰਦੇ ਕੋਈ ਨੀ ਸਤਿਗੁਰਾਂ ਨੂੰ ਉੱਥੋਂ ਕੱਢ ਦੇਣਾ ਕਰਤਾਰਪੁਰ ਤੇਰਾ ਹੀ ਪਿੰਡ ਬਣ ਜਾਣਾ ਹੁਣ ਪਰਵਾਹ ਹੀ ਨਾ ਕਰ ਐਲੀ ਐਲੀ ਦੇ ਨਾਰੇ ਲੱਗਦੇ ਹੋਏ ਕਰਤਾਰਪੁਰ ਸਾਹਿਬ ਪਹੁੰਚ ਗਏ सतगुरु इशनान करते ने, सेवादारा ने सुनेहा दिता कहिंदे महाराज तुहाडा लाडला पुत आया। महाराज कहिंदे किहड़ा लाडला पुत? कहिंदे पैंदे खां आया। आया भी कल्ला नहीं, 50,000 फौज, 70,000 फौज, खिमा करना 70,000 फौज चढ़ा के लैके आया। महाराज वेखो बाहर जाके, सतगुर कहिंदे कोई गल नहीं, ओदा समा आ गया, ओदा समा आ गया। ते एक वारी पैंदे खां जो महाराज के चरणा च आया आया सी ना, ते पैंदे खां ने बेनती की सी, मेरा सिर तेरे चरणा च होवे ते जदों मेरी
जान निकले
मैं बस उथी लियाऊं गल को मुकमा के, जिथों आपां शुरू की जिवें भाई मरदाने ने आखे। पैंदे खां ने भी एक वारी आखिया सी महाराज ने, मेरा सिर तेरे चरणा च होवे। महाराज कहिंदे भाई मैं भी कहा सी भी कोई गल नहीं, हुण ओह वचन ते पूरा करना ही पैणा, वचन ते पूरा करना ही पैणा। आ गया पैंदे खां चढ़ाई करके, बस फिर महाराज ने ड्यूटी लाई। महाराज दे कोल केवल 2700 सूरमा सी, 2700 हजार दी गिनती लाई। तुसी बाहर जाओ भी फौज रोको, 1000 करतारपुर दे आले दुआले रहो, 700 ने अंदर बहना, जे लोड़ पई ते सद लांगे आके सतना
श्री वाहिगुरु।
कहिंदे जी 70,000 है, महाराज कहिंदे साडा 2000 ही बथेरा, 700 रख लो वाधू लोड़ पई सद लांगे।
सत श्री अकाल।
फिर मैदाने जंग विच जूझदे ने महाराज, इन्या दा मुकाबला, 70,000 दा मुकाबला, इत्थे आप 2700 किवें करूं 2000? महाराज कहिंदे ओए ओ तनखाइए ने, ये प्यार वाले ने, उन्हां नूं ते तनखाहां लैके लियांदे ने ना, ओ तनखाह वाले ने, पैसे नाल खरीदे होए ने। सात संगत जी पैसे नाल किराए दे बंदे, वो पैसे दे नाल उपरों उपरों मत्था टेकन वाले ते मिल जाणगे, पर जिगरी यार नहीं मिलदे। आखो सतना
श्री वाहिगुरु।
जिगरी यार नहीं मिलदे, उते प्यार नाल ही गल बनदी, पैसे नाल नहीं खरीदे जा सकदे। सात संगत जी ओए उते पैसे वाले ने सारे, ये जेड़ा 2000 गया ना, ये मर जीबड़े गए ने, मर जीबड़े, ये ओ ने जेड़े जान तली ते तली रखी रखी फिरते। आवाजा की पैंदियां, आवाजा मारदे ने एक दूजे नू, लुकिया नहीं कोई, एक दूजे नू आजो आजो, क्यों
आजो, जिन्ने नचना खंडे दी धार ते, जिन्ने नचना खंडे दी धार ते, आजो जिन्ने नचना खंडे दी धार ते, आजो जिन्ने नचना खंडे दी धार ते, आजो जिन्ने नचना खंडे दी धार ते,
आजो जिन्ने नचना खंडे दी धार ते,
आजो जिन्ने नचना खंडे दी धार ते, आजो जिन्ने नचना खंडे दी धार ते, आजो जिन्ने नचना खंडे दी धार ते, आजो जिन्ने नचना खंडे दी धार ते।
आओ भाई केड़े केड़े ने, बड़ी दुनिया नचदी है पर खंडे दी धार ते ते कोई विरला ही नचदा है। जेड़ा खंडे दी धार ते नचदा है ना, उन्हां दा नाम अज सारी दुनिया विच चमकदा है, चमकदा है।
सत श्री अकाल।
हुण मैदाने जंग विच जूझदे ने गुरु के प्यारे, सारी रात गोलियां चलदियां रहियां, जदों चढ़िया दिन उधर ओने ही ने, इधरले पासे फौज 35,000 ही रह गई। आखो सतना, आखो सतना, 35,000 ही रह गए। काले खां सूबा कहिंदा ओ पैंदे खां ओ वेख महाराज भी आ गए मैदाने जंग च। लै हुण मैं सुनिया भी तू बड़ा तकड़ा सूरमा है, ਸਤਿਗੁਰਾਂ ਦਾ ਵਜਨ ਸੀ ਨੌ ਮਨ ਕੱਚਾ, ਛੇਵੇਂ ਪਾਤਸ਼ਾਹ ਸਰੀਰ ਬਹੁਤ ਤਕੜਾ ਸੀ, ਜੋਤ ਤੇ ਇੱਕੋ ਹੀ ਸੀ, ਦਸੇ ਪਾਤਸ਼ਾਹੀਆਂ ਚ ਬਲ ਵੀ ਇੱਕੋ ਹੀ ਸੀ, ਪਰ ਸਰੀਰ ਕਰਕੇ ਛੇਵੇਂ ਪਾਤਸ਼ਾਹ ਬਹੁਤ ਤਕੜਾ ਸਰੀਰ ਸੀ, ਬੜਾ ਉੱਚਾ ਮਹਾਰਾਜ ਤਕੜਾ ਸਰੀਰ ਮਰਦ ਨੌ ਮਨ ਕੱਚਾ ਵਜਨ ਸੀ, ਤਿੰਨ ਘੋੜੇ ਸੀ ਸਿਰਫ ਜਿਹੜੇ ਮਰਦਾ ਵਜਨ ਚੁੱਕ ਸਕਦੇ ਸੀ, ਤੇ ਤਿੰਨ ਘੰਟੇ ਬਾਅਦ ਘੋੜਾ ਬਦਲਣਾ ਪੈਂਦਾ ਸੀ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਇੰਨੀਆਂ ਇੰਨੀਆਂ ਤਕੜੀਆਂ ਖੁਰਾਕਾਂ, ਉਹ ਸਮਾਂ ਹੀ ਕੁਝ ਐਸਾ ਹੁੰਦਾ ਸੀ। ਅੱਜ ਕੱਲ ਕੈਸਾ ਹਾਲ ਹੋ ਗਿਆ, ਡਾਕਟਰ ਬਸ ਜਿਹੜੀ ਚੀਜ਼ ਵੀ ਕਹੋਗੇ ਬੰਦ। ਮੈਂ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਕੀ ਖਾਣਾ ਤੇ ਕੀ ਨਹੀਂ ਖਾਣਾ, ਕਹਿੰਦਾ ਬਾਬਾ ਜੀ ਘਿਓ ਤੇ ਖਾਣਾ ਹੀ ਨਹੀਂ ਤੇ ਦੁੱਧ ਉਹ ਵੀ ਨਹੀਂ ਪੀਣਾ, ਹਰੀਆਂ ਸਬਜ਼ੀਆਂ ਵੀ ਨਹੀਂ, ਕਹਿੰਦੇ ਜੀ ਬਸ ਮਾੜੀ ਮੋਟੀ ਮੂੰਗੀ ਦੀ ਦਾਲ ਖਾਇਆ ਕਰੋ। ਅੱਛਾ ਹੋਰ, ਕਹਿੰਦੇ ਜੀ ਮੱਖਣ ਵੀ ਨਹੀਂ, ਲੱਸੀ ਵੀ ਨਹੀਂ, ਹੋਰ ਫਿਰ ਸਭ ਕੁਝ ਹੀ ਬੰਦ ਕਰਤਾ। ਮੈਂ ਕਿਹਾ ਫਿਰ ਮਿਰਚਾਂ ਹੀ ਫੱਕ ਲਿਆ ਕਰੋ, ਲਾਲ ਮਿਰਚਾਂ ਹੀ, ਹੋਰ ਤੇ ਕੁਝ ਰਿਹਾ ਹੀ ਨਹੀਂ। ਅੱਜ ਕੱਲ੍ਹ ਤੇ ਐਸਾ ਹੀ ਹਾਲ ਹੈ, ਉਹ ਸਮਾਂ ਉਹੀ ਸੀ। ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮੈਦਾਨੇ ਜੰਗ ਚ ਆਏ, ਕਹਿੰਦੇ ਪੈਂਦੇ ਖਾਂ ਤੂੰ ਬਹੁਤ ਤਕੜਾ ਸੂਰਮਾ ਹੈ, ਬਹੁਤ ਤਕੜਾ ਸੂਰਮਾ ਹੈ, ਲੈ ਹੁਣ ਮਰਦਾ ਮੁਕਾਬਲਾ ਤੇ ਨਹੀਂ ਕੋਈ ਕਰ ਸਕਦਾ, ਤੂੰ ਕਰ ਨਾਲੇ ਵੇਖੀਏ ਤੇ ਸਹੀ ਕਿੰਨਾ ਕੁ ਤਕੜਾ ਹੈ, ਮਰਦਾ ਕਰ ਤੂੰ ਮੁਕਾਬਲਾ ਕਰ। ਕਹਿਣ ਵਾਲਿਆਂ ਨੇ ਕਹਿਤਾ ਪੈਂਦੇ ਖਾਂ ਤੁਰ ਪਿਆ, ਇਹ ਨਹੀਂ ਸੋਚਿਆ ਇਹ ਉਹੀ ਨੇ ਜਿਨ੍ਹਾਂ ਨੇ ਅਨਾਥ ਨੂੰ ਪਨਾਹ ਦਿੱਤੀ ਸੀ, ਇਹ ਉਹੀ ਨੇ ਜਿਨ੍ਹਾਂ ਨੇ ਰੁਲਦੇ ਨੂੰ ਗਲ ਨਾ ਲਾਇਆ ਸੀ, ਇਹ ਉਹੀ ਨੇ ਜਿਨ੍ਹਾਂ ਨੇ ਮੈਨੂੰ ਚਰਨੀ ਲਾਇਆ, ਇੰਨਾ ਪਿਆਰ ਕੀਤਾ, ਦੁੱਧ ਮੱਖਣਾਂ ਨਾਲ ਪਾਲਿਆ, ਆਪਣੇ ਪੁੱਤਰਾਂ ਤੋਂ ਵੱਧ ਮੈਨੂੰ ਪਿਆਰ ਕੀਤਾ, ਗੋਦ ਚ ਸਵਾਉਂਦੇ ਸੀ, ਪਿਆਰ ਨਾਲ ਖੜਾਉਂਦੇ ਸੀ, ਆਪ ਨਵਾਉਂਦੇ ਸੀ, ਪ੍ਰਸ਼ਾਦਾ ਛਕਾਉਂਦੇ ਸੀ, ਦੁੱਧ ਪਿਆਉਂਦੇ ਸੀ, ਇਹ ਤੇ ਉਹੀ ਨੇ, ਇਹਨੇ ਨੀ ਸੋਚਿਆ। ਉਵੇਂ ਜਿਵੇਂ ਲੈ ਕੇ ਤਲਵਾਰ ਮਰ ਦੇ ਸਾਹਮਣੇ ਖੜ ਗਿਆ, ਮਹਾਰਾਜ ਕਹਿੰਦੇ ਆ ਗਿਆ ਪੁੱਤ ਆ ਗਿਆ, ਬਸ ਇਹ ਅੱਗੋਂ ਫਿੱਕਾ ਹੀ ਬੋਲਦਾ, ਤੁਹਾਨੂੰ ਕਿਹਾ ਸੀ ਨਾ ਹੁਣ ਮੈਂ ਕਰਤਾਰਪੁਰ ਲੁੱਟ ਲੈਣਾ ਹੈ, ਪਹਿਲਾਂ ਤੇ ਤੁਹਾਨੂੰ ਖਤਮ ਕਰਨਾ, ਮਹਾਰਾਜ ਨੂੰ ਕਹਿੰਦਾ ਮੇਰੇ ਤੇ ਵਾਰ ਕਰਨਾ, ਕਹਿੰਦਾ ਹਾਂ, ਸਤਿਗੁਰੂ ਕਹਿੰਦੇ ਕਰ ਲੈ ਫਿਰ, ਮਹਾਰਾਜ ਕਹਿੰਦੇ ਕਰ ਵਾਰ। ਪੈਂਦੇ ਖਾਂ ਨੇ ਵਾਰ ਕੀਤਾ, ਮਹਾਰਾਜ ਨੇ ਰੋਕਿਆ, ਫਿਰ ਕਹਿੰਦੇ ਕਰ ਵਾਰ, ਵਾਰ ਕੀਤਾ, ਮਹਾਰਾਜ ਨੇ ਫਿਰ ਰੋਕਿਆ, ਪੈਂਦੇ ਖਾਂ ਤੀਜਾ ਵੀ ਕਰ ਵਾਰ, ਤੀਜਾ ਵੀ ਵਾਰ ਰੋਕਿਆ, ਸਤਿਗੁਰ ਕਹਿੰਦੇ ਹੁਣ ਮੇਰੀ ਵਾਰੀ ਹੈ, ਤਿਆਰੀ ਕਰ ਲੈ ਕੋ ਸਤਨਾਮ
ਸ੍ਰੀ ਵਾਹਿਗੁਰੂ।
ਪੈਂਦੇ ਖਾਂ ਨੂੰ ਇਹ ਸੀ ਕਿ ਅੱਗੇ ਵੀ ਕਈ ਵਾਰੀ ਹਾਰ ਜਾਂਦੇ ਸੀ, ਮਰਦ ਜਾਣ ਕੇ ਹਾਰਦੇ ਸੀ, ਇਹਨੂੰ ਮਾਣ ਹੋ ਗਿਆ ਮਨ ਚ, ਇਹਨੂੰ ਇਹ ਹੋ ਗਿਆ ਵੀ ਪਤਾ ਨਹੀਂ ਮੈਂ ਹੀ ਹਰਾ ਦੇਣਾ ਮਹਾਰਾਜ ਨੂੰ। ਫਿਰ ਮਹਾਰਾਜ ਨੇ ਕੀਤਾ ਵਾਰ, ਪਹਿਲਾ ਹੀ ਵਾਰ ਕੀਤਾ, ਸਾਧ ਸੰਗਤ ਜੀ ਧਰਤੀ ਤੇ ਡਿੱਗ ਪਿਆ, ਪੈਂਦੇ ਖਾਂ ਧਰਤੀ ਤੇ ਡਿੱਗ ਪਿਆ, ਕਹਿੰਦਾ ਹਾਏ ਅੰਮਾ। ਸਤਿਗੁਰ ਕਹਿੰਦੇ ਓਏ ਹਾਏ ਅੰਮਾ ਨਾ ਕਹੇ, ਅੱਲਾ ਕਹਿ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਧਰਤੀ ਤੇ ਡਿੱਗਿਆ ਪਿਆ, ਲੈ ਬਈ ਅੰਮਾ ਨਾ ਅੱਲਾ ਨੂੰ ਯਾਦ ਕਰ, ਧਰਤੀ ਤੇ ਡਿੱਗਿਆ, ਜਾਨ ਨਿਕਲ ਰਹੀ ਹੈ, ਮਹਾਰਾਜ ਤੋਂ ਰਿਹਾ ਨਹੀਂ ਗਿਆ, ਫਿਰ ਪੁੱਤਰਾਂ ਵਾਂਗੂ ਜੂ ਪਾਲਿਆ ਸੀ, ਘੋੜੇ ਤੋਂ ਉਤਰ ਗਏ, ਮੈਦਾਨੇ ਜੰਗ ਚ ਸਨਾਟਾ ਛਾ ਗਿਆ, ਵੇਖਣ ਲੱਗ ਪਏ ਵੀ ਹੁਣ ਕੀ ਬਣੇਗਾ। ਮਹਾਰਾਜ ਘੋੜੇ ਤੋਂ ਉਤਰੇ, ਪੈਂਦੇ ਖਾਂ ਦਾ ਸਿਰ ਚੁੱਕਿਆ ਤੇ ਗੋਦ ਚ ਲੈ ਲਿਆ, ਵਾਅਦਾ ਕੀਤਾ ਸੀ ਨਾ ਮੇਰਾ ਸਿਰ ਤੇਰੇ ਚਰਨਾਂ ਚ ਹੋਵੇ, ਗੋਦ ਚ ਲੈ ਲਿਆ, ਰੁਮਾਲ ਨਾਲ ਮੂੰਹ ਪੂੰਝਿਆ ਤੇ ਕਹਿੰਦੇ ਪੈਂਦੇ ਖਾਂ ਕਲਮਾ ਪੜ੍ਹ ਲੈ, ਕਲਮਾ, ਮੁਸਲਮਾਨ ਕਲਮਾ ਪੜ੍ਹਦੇ ਨੇ ਇਸਲਾਮ ਵਾਲੇ, ਕਲਮਾ ਪੜ੍ਹ ਲੈ। ਕਹਿੰਦਾ ਸੱਚੇ ਪਾਤਸ਼ਾਹ ਹੁਣ ਕਲਮਾ ਬਾਕੀ ਨੇ, ਹੁਣ ਤੇ ਤੁਹਾਡੀ ਗੋਦ ਤੇ ਤੁਹਾਡੀ ਤਲਵਾਰ ਹੀ ਕਲਮਾ ਹੈ, ਮਹਾਰਾਜ ਮੈਂ ਹੁਣ ਕਲਮਾ ਨਹੀਂ ਪੜ੍ਹਨੀਆਂ, ਬਸ ਅੱਖਾਂ ਚੋਂ ਵੈਰਾਗ ਦਾ ਜਲ ਚੱਲਦਾ ਹੈ। ਪੈਂਦੇ ਖਾਂ ਯਾਦ ਹੈ ਇੱਕ ਵਾਰੀ ਤੂੰ ਮੈਨੂੰ ਆਖਿਆ ਸੀ, ਮੇਰਾ ਸਿਰ ਤੇਰੇ ਚਰਨਾਂ ਵਿੱਚ,
ਮੇਰਾ ਸਿਰ ਤੇਰੇ ਚਰਨਾਂ ਵਿੱਚ
ਪਾਲਿਆ ਮਹਾਰਾਜ ਨੇ, ਪਰ ਅੱਜ ਮਾਨ ਆ ਗਿਆ ਸੀ ਨਾ ਮਨ ਚ,
ਹੱਥੀ ਅੱਜ ਪੈ ਗਿਆ ਮਾਰਨਾ, ਦੁੱਧ ਮੱਖਣਾ ਦੇ ਨਾਲ ਜਿਹੜਾ ਪਾਲਿਆ, ਹੱਥੀ ਅੱਜ ਪੈ ਗਿਆ
ਦਿਆਲ ਸੱਚੇ ਪਾਤਸ਼ਾਹ ਤੇ ਮੇਰੇ ਵਰਗਾ
ਪਾਪੀ ਕੋਈ ਨਾ,
ਹਮ ਸਰ ਦੀਨ ਦਿਆਲ ਨਾ ਤੁਮ ਸਰ,
ਤੇਰੇ ਵਰਗਾ ਨਾ ਦਿਆਲ ਸੱਚੇ ਪਾਤਸ਼ਾਹ
ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਮਹਾਰਾਜ ਦੇ ਚਰਨਾਂ 'ਚ ਸਿਰ ਹੈ, ਇਹਨਾਂ ਮਹਾਰਾਜ ਕਲਮਾਂ ਬਾਕੀ ਰਹਿ ਗਈਆਂ, ਹੁਣ ਤੇ ਤੁਹਾਡੀ ਤਲਵਾਰ ਹੀ ਮੇਰੀਆਂ ਕਲਮਾਂ ਨੇ। ਮਹਾਰਾਜ ਦੀ ਗੋਦ ਵਿੱਚ ਪੈਂਦੇ ਖਾਂ ਦੀ ਜਾਨ ਨਿਕਲੀ, ਬਚਨ ਕੀਤਾ ਸੀ ਮੇਰਾ ਸਿਰ ਤੇਰੇ ਚਰਨਾਂ 'ਚ। ਐ ਸਤਿਗੁਰੂ ਇੰਨੇ ਦਿਆਲ ਨੇ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਰ ਤੇ ਚੜ੍ਹ ਕੇ ਵੀ ਆਇਆ, ਉਹ ਕਹਿੰਦਾ ਸੀ ਮੈਂ ਮਾਰ ਦੇਣਾ, ਸਤਿਗੁਰ ਕਹਿੰਦੇ ਆ ਜਾ ਪੈਂਦੇ ਖਾਂ, ਬਚਨ ਕੀਤਾ ਤੈਨੂੰ ਮੈਂ
ਤਾਰ ਦੇਣਾ,
ਤਾਰ ਦੇਣਾ। ਪੜੋ ਜਰਾ,
ਦਸਵੇਂ ਪਿਤਾ ਦੀਆਂ ਖੁਸ਼ੀਆਂ ਖੁਸ਼ੀਆਂ ਦੇ ਲੈਣੀਆਂ ਵਾਲਾ ਭਰਿਆਂ ਤੋਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਬਾਟੇ ਵਿੱਚ ਕੀ ਪਤਾ ਨਹੀਂ ਉਬਾਟੇ ਵਿੱਚ ਕੀ ਸਾਹਿਬ ਦਾ ਨਾਗਪੁਰ
ਹਿਰਦੇ ਵਸਾ ਲਈਏ ਤੇ ਫਿਰ ਕਿਵੇਂ ਜੀ ਨਾ ਕਰੇ ਅੰਮ੍ਰਿਤ ਛਕਣ
ਸਾਰਾ ਪਰਿਵਾਰ ਗੁਰਾਂ ਸਾਡੇ ਤੋਂ ਮਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਅਜੀਤ ਤੇ ਜੁਝਾਰ ਦੋਵੇਂ ਜੰਗ ਵਿੱਚ ਵਾਰ ਤੇ ਦੋ ਸਰਹ